ਬੀਬੀਆਂ ਸ਼ਬਦ ਬੋਲਿਆ ਕਰੋ
Thank you.
ਖੰਡਨ ਕੇ ਦਾਤੇ ਤੁਧ ਬਿਨ ਕਵਨ ਉਧਾਰੇ ਕੋਜਿਤ ਕੋਜਿਤ ਬਹੁਪੁਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਦ ਹਾਰੇ ਸ਼ਰਨ ਪਰਿਉ ਦਰਬਾਰੇ ਸਵਾਮੀ ਸ਼ਰਨ ਪਰਿਉ ਦਰਬਾਰੇ
Thank you.
ਸ਼ਰਨ ਵਿਚਾਰ ਜੇ ਸਿਮਰਤ ਗਨ ਕਾਸੀ ਉਧਰੀ ਤਾਂ ਕੋ ਜਸ ਉਧਾਰੋ ਹਯੋ ਟਲਤ ਨੂੰ ਜਾ ਕੇ ਸਿਮਰ ਹਰ ਨਿਰਭੈ ਬਲ ਪਾਇਆ ਦੁੱਖ ਹਰਤਾਏ ਬਿਰ ਕੋ ਸੁਆਮੀ ਤੈਂ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੈਂ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹ ਨਿਸ਼ਤਾਰਾ ਨਾਨਕ ਕਹਿਤ ਚੇਤ ਚਿੰਤਾਮਨ ਤੈਂ ਵੀ ਉਪਰ ਛਪਾ ਸਤ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ ਸ਼ੀਸ਼ਾ ਭਾਵੇਂ ਇਤਨਾ ਵੀ ਸਾਫ਼ ਔਰ ਵੱਡੇ ਕੱਦ ਦਾ ਕਿਉਂ ਨਾ ਹੋ ਜਿਤਨੀ ਦੇਰ ਤੱਕ ਉਹਦੇ ਸਾਹਮਣੇ ਖੜ੍ਹਨ ਵਾਲਾ ਪੁਰਸ਼ ਆਪਣੇ ਖਿਆਲ ਨੂੰ ਬਾਹਰੋਂ ਸੰਕੋਚ ਕੇ ਉਸਦੇ ਸਨਮੁਖ ਨਹੀਂ ਕਰਦਾ ਉਹ ਚਿਹਰਾ ਨਹੀਂ ਦਿਖਾਇਆ ਕਰ ਇਸੀ ਤਰ੍ਹਾਂ ਹੀ ਜਿੰਨੀ ਦੇਰ ਤੱਕ ਅਸੀਂ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਸ਼ਬਦ ਔਰ ਵਿਚਾਰ ਦੇ ਸਨਮੁਖ ਨਹੀਂ ਕਰਦੇ ਤਾਂ ਸ਼ਬਦ ਦਾ ਆਨੰਦ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਇਹ ਸਮਝ ਨਹੀਂ ਪਿਆ ਕਰਦੀ ਤਾਂ ਤੇ ਖਿਆਲ ਨੂੰ ਬਾਹਰੋਂ ਰੋਕਣਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਨਿੱਘਿਆ ਜੀਵ ਤਮਾਮ ਦੁੱਖਾਂ ਪਾਪਾਂ ਤੋਂ ਮੁਕਤ ਬਰੀ ਹੋ ਜਾਂਦਾ ਕਿਸੇ ਇਹੋ ਜਿਹੇ ਸੁੱਖ ਵਿੱਚ ਪਹੁੰਚਦਾ ਹੈ ਜਿੱਥੇ ਪਹੁੰਚ ਕੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ। ਸੋ ਇਸ ਦੇ ਪ੍ਰਮਾਣ ਗੁਰੂ ਤੇਗ ਬਹਾਦਰ ਮਹਾਰਾਜ ਚਾਰ ਦਿਨ ਦੇ ਹਨ, ਜਿਨ੍ਹਾਂ ਵਿੱਚੋਂ ਗਣਕਾ ਦਾ ਪ੍ਰਸੰਗ ਪਹਿਲੇ ਚੱਲ ਰਿਹਾ ਹੈ। ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖੀ ਅਚਾਨਚਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਉੱਥੋਂ ਦੀ ਤੋਸ਼ ਜਿਸਨੂੰ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣ ਸੋਤਾ, ਸਿਵ ਲਾ ਕੀ ਤਿਸ਼ਤੋਤੀਆਂ, ਨਿਤ ਪੜਾਏ ਕਰੇ ਅਸ਼ੋਤਾ। ਗਣਕਾ ਨਿਤਾ ਵਰਤ ਤੋਤੇ ਨੂੰ ਸਵੇਰੇ ਅੰਮ੍ਰਿਤ ਵੇਲੇ ਪੈਰ ਸਵਾ ਪੈਰ ਰਾਤ ਰਹਿੰਦੇ ਉੱਠ ਕੇ ਸੌਜ ਦਾਤਨ ਇਸ਼ਨਾਨ ਵਗੈਰਾ ਕਰਕੇ ਸਰੀਰ ਦੀ ਸ਼ੁੱਧੀ ਔਰ ਆਲਸ ਨੂੰ ਦੂਰ ਕਰਕੇ ਫਿਰ ਨਿਤ ਦਾ ਕਰਮ ਜਿਹੜਾ ਭਜਨ ਕਰਨਾ ਕਰਾਉਣਾ। ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਔਰ ਜਿਸਮ। ਜਿਸਮ ਦਾ ਫਰਜ਼ ਜਿਸਮ ਦੀ ਖੁਰਾਕ, ਹਰ ਇਨਸਾਨ ਜਾਣਦਾ ਜਿਸਮ ਕੰਮ ਕਾਰ ਵਾਸਤੇ ਮਿਲਿਆ ਹੀ ਸਮਝਦੇ ਹੈ, ਔਰ ਇਸਦੀ ਖੁਰਾਕ ਅੰਨ ਪਾਣੀ, ਇਹ ਤੋਂ ਬਿਨਾਂ ਪ੍ਰਾਣ ਨਹੀਂ ਵੱਜਦੇ, ਪ੍ਰਾਣਾਂ ਤੋਂ ਬਿਨਾਂ ਜਿਸਮ ਕਾਇਮ ਨਹੀਂ ਰਹਿੰਦਾ। ਇਸ ਵਾਸਤੇ ਇਹ ਤਾਂ ਹੋ ਗਿਆ ਵਿਵਹਾਰਕ ਫਰਜ਼। ਰੂਹ ਜੋ ਹੈ ਜਿਸ ਤੋਂ ਬਿਨਾਂ ਸਰੀਰ ਰਹਿ ਨਹੀਂ ਸਕਦਾ, ਅਗਰ ਸਰੀਰ ਤੋਂ ਰੂਹ ਅਲੈਦਾ ਹੋ ਜਾਏ ਸਰੀਰ ਉਸੀ ਵਕਤ ਗਿਰ ਜਾਂਦਾ। ਉਸ ਰੂਹ ਦੀ ਖੁਰਾਕ ਜੋ ਕਿ ਭਜਨ ਹੈ ਸਤਸੰਗ, ਅਗਰ ਉਹ ਨਹੀਂ ਦਿੱਤੀ ਜਾਂਦੀ ਤਾਂ ਇਹ ਦੀ ਹਾਲਤ ਇਹੋ ਜਿਹੀ ਹੀ ਹੋ ਜਾਂਦੀ ਹੈ। ਜਿਵੇਂ ਸਰੀਰ ਨੂੰ ਸਰੀਰ ਦੀ ਖੁਰਾਕ ਅੰਨ ਪਾਣੀ ਆਦਿ ਨਾ ਦਿੱਤਾ ਜਾਵੇ, ਕਮਜ਼ੋਰ ਹੁੰਦਾ 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 ਕੁਛ ਦਿਨ ਵਿੱਚ ਮ੍ਰਿਤੂ ਹੋ ਜਾਂਦਾ ਹੈ। ਇਸੀ ਤਰ੍ਹਾਂ ਇਹ ਵੀ ਰੂਹਾਨੀਅਤ ਵੱਲੋਂ ਭਜਨ ਬੰਦਗੀ ਤੋਂ ਬਿਨਾਂ ਮੁਰਦਾ ਹੋ ਜਾਂਦਾ ਹੈ। ਇਹਨਾਂ ਦੋਨਾਂ ਵਿੱਚੋਂ ਜਿਸਮ ਔਰ ਰੂਹ ਮੁੱਖ ਚੀਜ਼ ਕਿਹੜੀ ਹੈ? ਜਿਸਮ ਰੂਹ ਤੋਂ ਬਿਨਾਂ ਰਹਿ ਨਹੀਂ ਸਕਦਾ, ਰੂਹ ਜਿਸਮ ਤੋਂ ਬਿਨਾਂ ਰਹਿ ਸਕਦੀ ਹੈ। ਤਾਂ ਤੇ ਰੂਹਾਨੀ ਫਰਜ਼ ਜਿਹੜਾ ਹੈ ਸਾਡਾ ਪਹਿਲਾ ਹੈ, ਮੁੱਖ ਹੈ। ਇਸਦੇ ਵਾਸਤੇ ਪਹਿਲੇ ਸਭ ਤੋਂ ਆਪਣਾ ਨੀਂਦ ਵਗੈਰਾ ਲੈ ਕੇ ਰਾਤ ਨੂੰ ਪੂਰੀ ਜਿਤਨੀ ਹੈ 5-6 ਘੰਟੇ, ਉਸ ਤੋਂ ਬਾਅਦ ਉੱਠ ਕੇ ਸੌਜ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਕੇ ਭਜਨ ਕਰਨਾ, ਇਸਦਾ ਮੁੱਖ ਫਰਜ਼ ਹੈ, ਹਰ ਇੱਕ ਦਾ ਹੀ ਮੁੱਖ ਫਰਜ਼ ਹੈ। ਅਗਰ ਇਹ ਨਹੀਂ ਕਰਦਾ ਤਾਂ ਇਉਂ ਦੱਸਿਆ ਗੁਰੂ ਬਾਬੇ ਨੇ, ਅਤਿ ਸੁੰਦਰ ਕੁਲੀ ਚਦਰ ਮੁਹੀਆਂ ਨੀ ਥਾਵੰਤ, ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਅੰਮ੍ਰਿਤ ਵੇਲੇ ਰੋਜ਼ ਤੋਤੇ ਦੇ ਬਹਾਨੇ, ਤੋਤੇ ਦੇ ਰਾਹੀਂ ਗਣਕਾ ਆਪਣਾ ਰੂਹਾਨੀ ਫਰਜ਼ ਅਦਾ ਕਰ ਰਹੀ ਹੈ। Thank you. गण का नेता प्रति चौथे देव महान ने परमेश्वर का भजन कर दी है, रूहानी फर्ज अदा हो रहा है। शासन जिस वक्त इंसान अपनी मौत याद आ जावे उस मौके असले रूहानी फर्ज उपर अच्छी तरह प्रकट होंदा। सतगुरु नानक देव महाराज शहर तो बाहर बैठे मरदाना कीर्तन कर चुका, मरदाने नूं दो पैसे ढका दिंदे हैं। गुरु बाबा जी फरमाउंदे ने मरदानिया जा शहर विच एक पैसे दा सच और एक दा झूठ खरीद के लिया। मरदाना शहर विच जांदा दुकानां ते पुछदा सच और झूठ, सब दुकानदार जवाब दे जांदे हन। फिरदिया फिरदिया एक चढ़दी जी उम्र दा नौजवान मुंडा मूला नाम करके खतरियां दा, उसके पास जदों मरदाने ने कहा एक पैसे का सच एक दा झूठ चाहिए, वो कहिंदा लिया दे दिना। उसने कागज़ के उपर लिख दिता मरना सच और जीना झूठ। मरदाना कागज लैके गुरु बाबा जी दे अगे लिया रख, गुरु जी ने हुक्म किया मरदानिया जिन्हें यह सौदा दिता जरा उसनू बुला के तल। फिर मरदाना शहर जाता है, उस मूले नूं बुला लैंदा। मूला आके हजूर दे चरणां ते शीश रखता है, पुछया भाई मूलिया मरना सच जीवना झूठ, एक गल अच्छी तरह निश्चित है। उसने अर्ज की सच्चे पातशाह मरना तो जरूरी है, इस तो कोई रायत हो ही नहीं सकता, जो उपजे सो दिन करो। आज के काल मौत वाहिगुरू की कही जी प्रबल शक्ति है, इस मौत दे राही अपने है जो वड्डा संसार नहीं करोड़ा ब्रह्मण उन्होंने इस दे आसरे अपने संदूक में संकोच लेंदा, इस तो कोई भी बच नहीं सकया। बड़े बड़े पीर पैगंबर औलिए राजे महाराजे राठ सूर में तो सब इस दे चक्कर विच आए, भावें मर मरन विच भेद है। जेड़े वाहिगुरू नाल मिले वो मरते नहीं, अमर अवस्था नूं प्राप्त होंदे ने, संसार चौरासी मरदी है लेकिन इस तों बचा कोई भी नहीं है। अभाव रूपी समुद्र के जितने तरंग या बुदबुदे हैं सब अभाव रूपी समुद्र विच लय हो जाते। तो आओ यूं जिस वक्त उस मूले नूं गुरु बाबे ने कहा जेकर मरना सचमुच चित विच है तो मरण तो बाद की अवस्था को क्यों नहीं शानदार बनाया जाता, क्योंकि मरण तो बाद भी कोई जीवन है, उसनु नाम वाहिगुरू की भगती करके अच्छा बनाना चाहिए। तो यूं साहस मरना तो सच है, जीवन चार दिहाड़े का है, ये भी नहीं कोई कह सकता इसकी जिंदगी कितनी। कलयुग दे विच 100 साल की आयु रखी है, सतयुग दे वेले लख लख वरे की उम्र रखी सी पुरानी दी, त्रेते युग विच 10,000 वरा, द्वापर विच 1,000 वर्ष, कलयुग विच 100 साल की आयु, यह मर्यादा वाहिगुरु ने रखी है। पर हुण तां 19 भी नहीं रह गई, 5,000 तो उपर कलयुग चलता है, आयु का उम्र का एस्टीमेट बहुत घट गया, तां ते रहना किसी ने भी नहीं। सो अगर ऐसी गल है तो अगंत वास्ते कुछ न कुछ करना चाहिए है। मरन तो बाद भी कोई जीवन है, जिन्हां ने सुधार लिया उन्होंने तो कहना ही की है, बाकी जेड़े अजे गलत रस्ते से चल रहे हैं उन्होंने सुधारन दे वास्ते कमर कसे करनी चाहिए। आओ गणका नूं ये याद आया होया है, जिसनों ये समा याद है उसनों आलस किथे, उसने सुस्ती किथे, उसनों हो दुनिया दियाँ चीज़ां किवें रोक सकदियां हन। क्यों नित्ता प्रति नितनेम दे नाल उसने अपना रोज ही तोते नूं राम राम पढ़ाउणा शुरू कर दिता। ये असूल है, ज्यों ज्यों कपड़े नूं साबण लगता है उहदी मैल दूर हुंदी है, शुद्धि आउंदी है। इसी तरह मन रूपी वस्त्र नूं ज्यों ज्यों नाम रूपी साबण लगता है इहदी मैल दूर हुंदी है, मन शुद्ध हुंदा चला जांदा है। गुरु बाबा जी की ਚਰਚਾ ਸਿੱਧਾਂ ਨਾਲ ਕਈ ਦਫ਼ਾ ਹੋਈ ਹੈ। ਸੁਮੇਰ ਪਰਬਤ 'ਤੇ ਗੋਰਖ ਆਦਿ ਸਿੱਧਾਂ ਨਾਲ ਚਰਚਾ ਹੋਈ। ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਹੀ ਗੁਰੂ ਜੀ ਨੇ ਸ੍ਰੀ ਜਪੀ ਸਾਹਿਬ ਦਾ ਉਚਾਰਨ ਕੀਤਾ ਹੈ। ਸਿੱਧਾਂ ਦਾ ਮਾਰਗ ਪ੍ਰਾਣਾਯਾਮ ਸੀ, ਗੁਰੂ ਬਾਬੇ ਦਾ ਮਾਰਗ ਪ੍ਰੇਮਾ ਭਗਤੀ। ਸੋ ਸਿੱਧਾਂ ਯਾਨੀ ਗੋਰਖ ਨੇ ਪ੍ਰਸ਼ਨ ਕੀਤਾ, ਗੁਰੂ ਨਾਨਕ ਜੀ ਆਪ ਦਾ ਮਾਰਗ ਪ੍ਰੇਮਾ ਭਗਤੀ ਹੈ, ਤੁਹਾਡਾ ਮਾਰਗ ਹੈ ਯੋਗਾ ਵਿਆਸ, ਅਸੀਂ ਯੋਗਾ ਵਿਆਸ ਦੇ ਆਸਰੇ ਆਪਣੇ ਪ੍ਰਾਣਾਂ ਨੂੰ ਦਸਵੇਂ ਦੁਆਰ ਸਥਿਤ ਕਰਕੇ ਫਿਰ ਗਿਆਨ ਦੀ ਪ੍ਰਾਪਤੀ ਦਾ ਉਪਰਾਲਾ ਕਰਦੇ ਹਾਂ, ਜਿਸ 'ਤੇ ਜਨਮ ਮਰਨ ਦੀ ਨਿਵਿਰਤੀ ਹੁੰਦੀ ਹੈ, ਆਪ ਕੈਸੇ ਕਰਦੇ ਹੋ? ਗੁਰੂ ਜੀ ਕਹਿੰਦੇ ਅਸੀਂ ਅੰਤਕਰਨ ਨੂੰ ਸ਼ੁੱਧ ਕਰਨ ਵਾਸਤੇ, ਮਨ ਨੂੰ ਸਾਫ਼ ਕਰਨ ਵਾਸਤੇ, ਇਸ ਨੂੰ ਨਾਮ ਰੂਪੀ ਸਾਬਣ ਲਗਾ ਕੇ ਸਫ਼ਾ ਕਰਕੇ ਉਸ ਨੂੰ ਬ੍ਰਹਮ ਗਿਆਨ ਦਾ ਰੰਗ ਚਾੜਨ ਦਾ ਉਪਰਾਲਾ ਕਰਦੇ ਹਾਂ। ਉਸ ਮੌਕੇ ਇਉਂ ਆਪਣੇ ਉਚਾਰਨ ਕੀਤਾ ਸੀ,
ਤੇਰੀ ਮੱਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪੇ ਸੋ ਲੈ ਬੰਦਿਆ, ਮੱਤ ਪਾਪਾਂ ਨਾਲ, ਨਾਮ ਜਪੇ ਸੋ ਲੈ ਬੰਦਿਆ,
ਬਾਣੀ ਤੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਗੂਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ, ਉਹ ਤੋਤਾ ਨਾਵੇਂ ਤੇਰਾ। ਹੱਥਾਂ ਪੈਰਾਂ ਨੂੰ ਮਿੱਟੀ ਕੱਟਾ ਲੱਗ ਜਾਵੇ, ਪਾਣੀ ਨਾਲ ਸਫ਼ਾ ਹੋ ਜਾਂਦਾ, ਕੱਪੜਿਆਂ ਨੂੰ ਮੈਲ ਕੁਚੈਲ ਲੱਗ ਜਾਵੇ, ਸਾਬਣ ਨਾਲ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਪਾਪਾਂ ਕਰਕੇ ਮਤ ਮੈਲੀ ਹੋ ਗਈ ਹੈ, ਉਸਨੂੰ ਪ੍ਰੇਮ ਨਾਲ ਭਜਨ ਕੀਤੇ ਹਾਂ, ਪ੍ਰੇਮ ਨਾਲ ਨਾਮ ਦਾ ਸਾਬਣ ਲਗਾਇਆ, ਉਹ ਮਤ ਸ਼ੁੱਧ ਹੁੰਦੀ ਹੈ। ਇਨਸਾਨ ਬੁਰਾਈਆਂ ਕਿਉਂ ਕਰਦਾ ਹੈ? ਮੈਲੀ ਮਤ ਕਰਕੇ। ਭਲੇ ਕਰਮ ਕਿਉਂ ਕਰਦਾ ਹੈ? ਚੰਗੀ ਮਤ ਕਰਕੇ। ਜਿਹੀ ਜੀ ਕਿਸੇ ਦੀ ਮਤ ਹੈ, ਵੈਸੀ ਹੀ ਇਸ ਦੇਸ਼ ਦੇ ਕਰਤੱਵ ਹੁੰਦੇ ਹਨ। ਜਿਵੇਂ ਗੱਡੀ ਹੈ, ਫਿਰ ਉਸਦਾ ਡਰਾਈਵਰ ਸ਼ਰਾਬ ਆਦਿ ਪੀ ਕੇ ਗੱਡੀ ਚਲਾਉਂਦਾ ਹੈ, ਤਾਂ ਗੱਡੀ ਦੀ ਸੈਰ ਕਿਤਨੇ ਕੁ ਦਿਨ? ਬੜੀ ਜਲਦੀ ਗੱਡੀ ਨੂੰ ਭੰਨੇਗਾ, ਆਪ ਵੀ ਆਪਣੇ ਹੱਡ ਗੋਡੇ ਤੜਾਏਗਾ, ਮਾਲਕ ਨੂੰ ਵੀ ਮਾਰੇਗਾ। ਜਿਹੜਾ ਸਮਝ ਵਾਲਾ ਹੈ, ਠੀਕ ਮੱਤ ਹੈ ਜਿਸਦੀ, ਉਹ ਗੱਡੀ ਨੂੰ ਠੀਕ ਚਲਾਏਗਾ, ਆਪ ਵੀ ਸੁਖੀ ਰਹੇਗਾ, ਗੱਡੀ ਦੀ ਉਮਰ ਵੀ ਵੱਧ ਜਾਏਗੀ, ਮਾਲਕ ਵੀ ਸੁਖੀ ਹੈ। ਇਸੇ ਤਰ੍ਹਾਂ ਹੀ ਜਿਸਮ ਰੂਪੀ ਗੱਡੀ ਹੈ, ਬੁੱਧ ਇਸਦਾ ਡਰਾਈਵਰ ਹੈ, ਜੀਵਾਤਮਾ ਇਸਦਾ ਮਾਲਕ ਹੈ। ਜਿਸਦੀ ਬੁੱਧ ਸ਼ੁੱਧ ਹੈ, ਉਹ ਰਾਹ ਰਾਸਤੇ 'ਤੇ ਠੀਕ ਰਸਤੇ 'ਤੇ ਚਲਾਉਂਦਾ, ਉਸਦੇ ਨਾਲ ਸੁਖੀ ਵੀ ਰਹਿੰਦਾ, ਸਰੀਰ ਵੀ ਸੁਖੀ ਰਹਿੰਦਾ, ਜੀਵਾਤਮਾ ਵੀ, ਔਰ ਇਹ ਵੀ ਸੁਖੀ, ਬੁੱਧ ਵੀ ਸੁਖੀ। ਅਗਰ ਬੁੱਧ ਮਲਨ ਹੈ, ਗਲਤ ਰਸਤੇ 'ਤੇ ਚਲਾਏਗਾ, ਉਹਦਾ ਖਮਿਆਜ਼ਾ ਬਹੁਤ ਬੁਰਾ ਭੁਗਤਣਾ ਪਏਗਾ। ਸੋ ਮਤ ਦੇ ਸ਼ੁੱਧ ਹੋਣ ਦਾ ਕਾਰਨ ਸਤਸੰਗ ਦੁਆਰਾ ਭਜਨ ਹੈ, ਮਤ ਦੇ ਮਲੀਨ ਹੋਣ ਦਾ ਕਾਰਨ ਪ੍ਰਸੰਗ ਦੁਆਰਾ ਬੁਰਾਈਆਂ ਵਿੱਚ ਪ੍ਰਵਿਰਤੀ ਹੈ। ਜੈਸੀ ਸੰਗਤ ਵੈਸੀ ਰੰਗਤ ਹੋਇਆ ਕਰਦੀ, ਤਾਂ ਦਿਆਓ ਨਿਤਾ ਪ੍ਰਤੀ ਜਿਹੜੇ ਮਨ ਰੂਪੀ ਕੱਪੜੇ ਨੂੰ ਨਾਮ ਰੂਪੀ ਸਾਬਣ ਲਗਾਉਂਦੇ ਹਨ, ਉਹ ਸਾਫ਼ ਅਤੇ ਸ਼ੁੱਧ ਹੁੰਦਾ ਚਲਾ ਜਾਂਦਾ। ਸਾਫ਼ ਅਤੇ ਸ਼ੁੱਧ ਮਨ ਜਿਹੜਾ ਹੈ, ਉਹ ਬੁਰਾਈਆਂ ਤੋਂ ਨਫ਼ਰਤ ਖਾਂਦਾ ਹੈ। ਜਿੰਨਾ ਜਿੰਨਾ ਜ਼ਿਆਦਾ ਮੈਲਾ ਮਨ, ਉਹਨਾਂ ਬੁਰਾਈਆਂ ਵੱਲ ਖਿੱਚ ਜ਼ਿਆਦਾ ਖਿੱਚ ਖਾਂਦਾ, ਤਾਂ ਮਨ ਭਜਨ ਵਿੱਚ ਵੀ ਨਹੀਂ ਟਿਕਦਾ। तो ज्यों ज्यों मन शुद्ध हुंदा है, एकाग्र हुंदा चला जांदा भजन, उहदी एकाग्रता बहुत जल्दी हुंदी है। तो बुराइयां वल्लों भी उपरामता वाशी होणी होए, जिहदा मन बिल्कुल शुद्ध हो चुका, उह जिहड़ियां बुराइयां लोगां नूं चंगीआं लगदीआं हन, कोई कहिंदा मैं तो शराब नहीं छड्डूंगा, कोई कहिंदा मैं तो आह नहीं छड्डूंगा, ਉਹ ਉਸ ਸ਼ਖਸ ਦੇ ਸਾਹਮਣੇ ਕੁਛ ਵੀ ਮਾਇਨੇ ਨਹੀਂ ਰੱਖਦੀਆਂ ਜਿਹਦਾ ਮਨ ਸਫਾ ਹੋ ਗਿਆ ਹੋਵੇ। ਇਹ ਤਾਂ ਮੇਲੇ ਮਨ ਕਰਕੇ ਹੀ ਇਹ ਮੇਲੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਹੁੰਦੀਆਂ ਹਨ। ਤਾਂ ਤੇ ਭਜਨ ਕਰਦਿਆਂ ਕਰਦਿਆਂ ਮਨ ਔਰ ਬੁੱਧ ਸ਼ੁੱਧ ਹੋ ਜਾਂਦੇ ਹਨ। ਜਦੋਂ ਇਹ ਸ਼ੁੱਧ ਹੋ ਗਏ, ਬੁਰਾਈ ਆਪੇ ਪਿੱਛੇ ਰਹਿ ਜਾਂਦੀ ਹੁੰਦੀ ਹੈ। ਤਾਂ ਤੇ ਨਿੱਤ ਦਾ ਨਿਯਮ ਜਿਹੜਾ ਹੈ, ਇਹਨਾਂ ਵਿੱਚ ਬੜੀ ਬਰਕਤ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਇਸ ਨਿਯਮ ਕਰਦਿਆਂ ਕਰਦਿਆਂ ਆਹਿਸਤਾ 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 ਕਿੱਥੇ ਪਹੁੰਚ ਜਾਂਦਾ, ਥੋੜ੍ਹਾ 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 ਕਰਦੇ ਵੀ ਕਿਤੇ ਦੂਰ ਚਲਾ ਜਾਂਦਾ ਹੈ। ਥੋੜ੍ਹਾ ਥੋੜ੍ਹਾ ਧਨ ਕੋਈ ਜਮ੍ਹਾਂ ਕਰਦਾ ਚਲਾ ਜਾਵੇ, ਉਹਦੇ ਪਾਸ ਕਿਤਨਾ ਹੋ ਜਾਂਦਾ ਹੈ। ਇਸੇ ਤਰ੍ਹਾਂ ਥੋੜ੍ਹਾ ਥੋੜ੍ਹਾ ਵੀ ਭਜਨ ਕਰਦੇ ਕਰਦੇ ਇਸਦੇ ਪਾਸ ਬਹੁਤ ਵੱਡਾ ਨਾਮ ਦਾ ਖਜ਼ਾਨਾ ਹੋ ਜਾਂਦਾ ਹੈ। ਤਾਂ ਤੇ ਉਹ ਗਣਕਾ ਨਨੇਤਾ ਪ੍ਰਤੀਤ ਉਹਦੇ ਨੂੰ ਰਾਮ ਰਾਮ ਪੜਾਉਣਾ ਸ਼ੁਰੂ ਕੀਤਾ। ਇੱਕ ਵੀ ਨਾਗਾ ਨਹੀਂ ਪਾਉਂਦੀ, ਪਰ ਨਾਗਾ ਉਦੋਂ ਪੈਂਦਾ ਜਦੋਂ ਸਰੀਰ ਕੋਈ ਢਿੱਲਾ ਮੱਠਾ ਬਿਮਾਰ ਸਮਾਤ ਹੋ ਜਾਵੇ, ਵਰਨਾ ਜਾਣ ਬੁੱਝ ਕੇ ਸਵਸਥ ਹਾਲਤ ਵਿੱਚ ਬਿਲਕੁਲ ਨਾਗਾ ਨਹੀਂ। ਇਸੇ ਤਰ੍ਹਾਂ ਜਿਹੜੇ ਨਿਤਨੇਮ ਹੀ ਹਨ, ਉਹ ਬਿਲਕੁਲ ਆਪਣੇ ਨਿਤਨੇਮ ਵਿੱਚ ਨਾਗਾ ਨਹੀਂ ਪਾਉਂਦੇ। ਹਾਂ, ਸਰੀਰ ਬਿਮਾਰ ਠਮਾਰ ਹੋਵੇ, ਉਹ ਬੇਵਸੀ ਗੱਲ ਹੁੰਦੀ ਹੈ। ਵਿਸ਼ਵਾਸ 'ਤੇ ਨਿਤਨੇਮ ਕਰਦਿਆਂ ਕਰਦਿਆਂ ਹੀ ਇਸਦੇ ਚਿੱਤ ਵਿੱਚ ਪ੍ਰੇਮ ਪੈਦਾ ਹੁੰਦਾ ਹੈ, ਪ੍ਰੇਮ ਤੋਂ ਅੱਗੇ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਹੈ। ਇਉਂ ਗਣਕਾਂ ਨੇ ਐਸਾ ਕਰਨਾ ਸ਼ੁਰੂ ਕਰ ਦਿੱਤਾ।
ਸਤੋਂ ਦੇ ਸੰਤਾਂ ਨੇ ਸੋਤਾ ਗਣਕਾ ਪਾਪਕਾਰੀ ਹੈ, ਸਤੋਂ ਦੇ ਸੰਤਾਂ ਨੇ ਸੋਤਾ ਗਣਕਾ ਪਾਪਕਾਰੀ
ਪਹਿਲੇ ਨਿਤਨੇਮ ਹੱਥ ਨਾਲ ਕਰਨਾ ਪੈਂਦਾ। ਇਹਦੇ ਫਾਇਦੇ, ਇਸਦੇ ਗੁਣ, ਇਸਦੇ ਲਾਭ, ਇਸਦੀਆਂ ਸ਼ਕਤੀਆਂ ਜਦੋਂ ਚਿੱਤ ਵਿੱਚ ਬੈਠ ਜਾਣ, ਭਜਨ ਦੇ ਵਿੱਚ ਬੜੀਆਂ ਬਰਕਤਾਂ ਨੇ, ਬੜੀਆਂ ਸ਼ਕਤੀਆਂ ਨੇ, ਬੜੇ ਗੁਣ, ਬੜੇ ਫਾਇਦੇ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ, ਜਿਸਦੇ 24,000 ਅੱਖਰ, 24 ਅਸ਼ਟ, 24 ਸਲੋਕ ਹਨ। ਇੱਕ ਪਾਠ ਰੋਜ਼ਾਨਾ ਕਰ ਲਿਆ ਜਾਵੇ ਸ੍ਰੀ ਸੁਖਮਨੀ ਸਾਹਿਬ ਦਾ, ਅੱਠਾਂ ਪਹਿਰਾਂ ਦੇ ਸਵਾਸ ਸਫਲੇ ਹੁੰਦੇ ਹਨ। ਅੱਠਾਂ ਪਹਿਰਾਂ 'ਚ ਅਨੁਮਾਨ ਹੈ ਪ੍ਰਾਨੀ ਮਾਤਰ ਨੂੰ 24,000 ਸਾਹ ਆ ਜਾਂਦਾ, ਭਾਵੇਂ ਇਸ ਦੀ ਕਿਰਿਆ ਦੇ ਮੁਤਾਬਕ ਇਹ ਘੱਟ ਵੱਧ ਵੀ ਜਾਂਦੇ ਹਨ। ਬੈਠ 12 ਚਲਤੇ 18, ਰੋਤ ਚੱਲੇ 25, ਮੈਥਨ ਕਰਤੇ 64 ਚਲਦੇ ਕਿਉਂ ਨਾ ਫਜੇ ਜਲਦੀ, ਇਉਂ ਸਾਸਾਂ ਦੀ ਰਫਤਾਰ ਹੈ। ਪਰ ਫਿਰ ਵੀ ਅਨੁਮਾਨ ਹੈ ਤਕਰੀਬਨ 24,000 ਸਾਹ ਆ ਜਾਂਦਾ। ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਰੋਜ਼ਾਨਾ ਕਰ ਲਿਆ ਜਾਵੇ ਜੋ ਤਕਰੀਬਨ ਘੰਟੇ ਵਿੱਚ ਹੋ ਜਾਂਦਾ, ਅੱਠਾਂ ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ ਹਨ। 2 ਪਾਠ ਰੋਜ਼ਾਨਾ ਕੀਤੇ ਜਾਣ ਸ੍ਰੀ ਸੁਖਮਨੀ ਸਾਹਿਬ ਦੇ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਇਸ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਕੁਰਾਨ ਆਦਿ ਜਿਤਨੇ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕਾਂ, ਸਭ ਦਾ ਸਿਧਾਂਤ ਆ ਜਾਂਦਾ। ਸਭ ਦਾ ਸਿਧਾਂਤ ਕੀ ਹੈ? ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ ਹੈ। ਸੋਇਓ ਸ੍ਰੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿੱਚ ਹੀ ਗੁਰੂ ਜੀ ਨੇ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ ਹਨ। ਜਦੋਂ ਪਾਠ ਕਰਦੇ ਹਾਂ ਪ੍ਰਭੂ ਦੇ ਸਿਮਰਨ ਦੇ, ਇਕੱਲੀ ਇਕੱਲੀ ਪੰਕਤੀ ਵਿੱਚ ਫਾਇਦੇ ਦੱਸੇ, ਪ੍ਰਭੂ ਕੇ ਸਿਮਰਨ ਗਰਭ ਨਮਸ, ਪ੍ਰਭੂ ਦੇ ਸਿਮਰਨ ਕਰਨ ਵਾਲੇ ਦੇ ਚਿੱਤ ਵਿੱਚ ਕਿਸੇ ਕਿਸਮ ਦਾ ਹੰਕਾਰ ਨਹੀਂ ਹੁੰਦਾ। ਰਾਜ ਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਧਨ ਮਦ ਆਦਿ, ਜਿਹੜਾ ਇਸ ਨੂੰ ਖੁਆਰ ਕਰਦਾ ਹੈ ਇਹਨਾਂ ਸਾਰਿਆਂ ਤੋਂ ਬਰੀ ਹੋ ਜਾਂਦਾ। ਪ੍ਰਭੂ ਕੇ ਸਿਮਰਨ ਦੁੱਖ ਜਮਨਸ ਹੈ, ਪ੍ਰਭੂ ਦੇ ਸਿਮਰਨ ਕਰਕੇ ਜਮਾਂ ਦਾ ਦੁੱਖ ਨਸ਼ਟ ਹੋ ਜਾਂਦਾ। ਪ੍ਰਭੂ ਕੇ ਸਿਮਰਨ ਕਾਲ ਪ੍ਰਹਰ ਹੈ, ਪ੍ਰਭੂ ਦੇ ਸਿਮਰਨ ਕਰਨ ਵਾਲਾ ਕਾਲ ਮੌਤ ਨੂੰ ਵੀ ਜਿੱਤ ਲੈਂਦਾ ਹੈ। ਪ੍ਰਭੂ ਕੇ ਸਿਮਰਨ ਦੁਸ਼ਮਣ ਤਰ ਹੈ, ਅੰਦਰੂਨੀ ਬੈਰੂਨੀ ਦੁਸ਼ਮਣ ਟਲ ਜਾਂਦੇ ਹਨ। ਪ੍ਰਭੂ ਕੇ ਸਿਮਰਨ ਹੋਰ ਇਤਿਹਾਸ ਇਕੱਲੀ ਇਕੱਲੀ ਪੰਕਤੀ ਵਿੱਚ ਫਾਇਦੇ ਦੇ, ਜਦੋਂ ਇਸ ਦੀ ਵਿਚਾਰ ਕੀਤੀ ਜਾਂਦੀ ਜਦੋਂ ਮਨ ਨੂੰ ਪਤਾ ਲੱਗਦਾ ਹੈ ਵੀ ਪ੍ਰਭੂ ਸਿਮਰਨ ਦੇ ਇਤਨੇ ਫਾਇਦੇ ਹਨ, ਇਤਨੇ ਲਾਭ ਹਨ, ਇਤਨੇ ਇਸਦੇ ਵਿੱਚ ਸ਼ਕਤੀਆਂ ਹਨ, ਤਾਂ ਮਨ ਅਵੱਸ਼ ਹੀ ਸਿਮਰਨ ਵੱਲ ਚੁੱਕਦਾ। ਸਵਾਂ ਭਾਵੇਂ ਪਹਿਲੇ ਪਹਿਲ ਇਸਦਾ ਮਨ ਇਕਾਗਰ ਨਹੀਂ ਹੁੰਦਾ ਹੁੰਦਾ, ਪਰ ਸਿਮਰਨ ਦੇ ਭਜਨ ਦੇ ਫਾਇਦੇ ਦੇਖ ਕੇ ਇਹਦੇ ਚਿੱਤ ਵਿੱਚ ਭਜਨ ਦਾ ਸ਼ੌਕ ਅਵੱਸ਼ ਹੀ ਜਾਗਦਾ ਹੈ। ਇਉਂ ਸਿਮਰਨ ਕਰਦਾ ਹੈ, ਪਹਿਲੇ ਹੱਥ ਨਾਲ ਆਪਣੇ ਨਿਤਨੇਮ ਕਰਦਾ, ਇਉਂ ਕਰਦਿਆਂ ਕਰਦਿਆਂ ਮਨ ਦੀ ਇਕਾਗਰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। 4 ਕਿਸਮ ਦੇ ਭਜਨੀਕ ਦੱਸੇ ਹਨ, ਕਨਿਸ਼ਠ, ਮੱਧਮ, ਉੱਤਮ, ਸ੍ਰੇਸ਼ਠ। ਨਿਸ਼ਠ ਉਹ ਹਨ ਜਿਹੜੇ ਆਪਣਾ ਨਿਤਨੇਮ ਕਰਦੇ ਹਨ ਭਾਵੇਂ ਮਨ ਨਹੀਂ ਵੀ ਤਿਲਦਾ। ਮੱਧਮ ਉਹ ਹਨ ਜਿਹੜੇ ਆਪਣੇ ਮਨ ਨਾਲ ਝਗੜਦੇ ਹਨ, ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ। ਉੱਤਮ ਉਹ ਹਨ ਜਿਹਨਾਂ ਦਾ ਮਨ ਸੋਹਣਾ ਇਕਾਗਰ ਹੋਣ ਲੱਗ ਪੈਂਦਾ, ਅਤੇ ਸ੍ਰੇਸ਼ਠ ਉਹ ਹਨ ਜਿਹੜੇ ਪ੍ਰਭੂ ਵਿੱਚ ਲੈ ਹੋ ਗਏ, ਲੀਨ ਹੋ ਗਏ, ਪਰਮ ਗਿਆਨਵਾਨ। ਸਵਾਂ ਪਹਿਲੇ ਪਹਿਲ ਭਾਵੇਂ ਮਨ ਨਹੀਂ ਵੀ ਲੱਗਦਾ, ਲੇਕਿਨ ਨਾ ਕਰਨ ਵਾਲਿਆਂ ਨਾਲੋਂ ਲੱਖਾਂ ਦਰਜੇ ਅੱਛੇ ਹਨ। ਕਿਉਂ? ਅਗਲੇਰੇ ਦਰਜੇ ਦੇ ਅਧਿਕਾਰੀ ਹੁੰਦੇ ਚਲੇ ਜਾਂਦੇ ਹਨ। ਕਿਉਂ? ਪਹਿਲੇ ਹੱਠ ਰੂਪ ਹੁੰਦਾ ਹੈ ਭਜਨ, ਅਤੇ ਦੂਸਰੀ ਸਹਿਜ ਅਵਸਥਾ ਆ ਜਾਂਦੀ ਹੈ। ਜਿਸ ਵਕਤ ਮਨ ਇਕਾਗਰ ਹੁੰਦਾ ਉਸ ਮੌਕੇ ਤਮਾਮ ਦੁੱਖ ਇਹਦੇ ਨਸ਼ਟ ਹੁੰਦੇ ਹਨ। ਆਪਣੇ ਅਮਲ ਵਿੱਚ ਲਿਆ ਕੇ ਦੇਖੋ ਇਹ ਗੱਲ, ਜਦੋਂ ਮਨ ਟਿਕਿਆ ਹੁੰਦਾ ਭਜਨ ਦੇ ਵਿੱਚ ਉਸ ਮੌਕੇ ਕੋਈ ਵੀ ਆਦ ਵਿਆਦ ਉਪਾਅ ਦੇ ਇਹਦੇ ਨੇੜੇ ਨਹੀਂ ਹੁੰਦਾ, ਕਿਉਂਕਿ ਸਾਰੇ ਦੁੱਖਾਂ ਦੀ ਪੈਦਾਇਸ਼ ਮਨ ਤੋਂ ਹੈ, ਖਿਆਲ ਤੋਂ। ਇਸ ਗੱਲ ਵਿੱਚ ਜੁੜ ਗਿਆ, ਉਸਦੇ ਭਜਨ ਵਿੱਚ ਜੁੜ ਗਿਆ, ਦੁੱਖਾਂ ਨੂੰ ਕਿੱਥੇ ਥਾਂ ਰਹੇਗਾ? ਤਾਂ ਤੇ ਮਨ ਦੀ ਇਕਾਗਰਤਾ ਪ੍ਰਭੂ ਚਰਣਾਂ ਵਿੱਚ ਪਰਮ ਵਿਵਰੁੱਤੀ ਹੈ। ਬੜਾ ਭਾਰਾ ਧਨ ਹੈ ਜਿਸ ਨੂੰ ਪ੍ਰਾਪਤ ਹੋ ਗਿਆ, ਉਹ ਜਿਹਾ ਸੁਖੀ ਦੁਨੀਆਂ ਦੇ ਸੱਤੇ 'ਤੇ ਕੌਣ ਹੈ? ਸੱਤਾਂ ਵਲੈਤਾਂ ਦਾ ਬਾਦਸ਼ਾਹ ਵੀ ਦੁਖੀ ਯਾਨੀ ਉਹ ਜਿਹਾ ਸੁਖੀ ਨਹੀਂ ਹੁੰਦਾ। ਕਦੇ ਹੀ ਗੁਰੂ ਬਾਬੇ ਨੇ ਦੱਸਿਆ, ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਵਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਸੋ ਆਓ ਖਿਆਲ ਕਰੋ, ਇਉਂ ਫਿਰ ਭਜਨ ਇਹੀ ਭਜਨ ਰਸ ਰੂਪ ਯਾਨੀ ਆਨੰਦ ਰੂਪ ਹੋ, ਜਦੋਂ ਭਜਨ ਦਾ ਆਨੰਦ ਪ੍ਰਾਪਤ ਹੋ ਜਾਏ ਸਾਧ ਫਿਰ ਇਸ ਨੂੰ ਛੱਡ ਨਹੀਂ ਸਕਦਾ। ਮਨ ਦਾ ਸੁਭਾਵ ਹੈ ਜਿੱਥੇ ਇਸਨੂੰ ਸੁੱਖ ਮਿਲਦਾ ਉੱਥੇ ਨਸਮਿਟ ਜਾਂਦਾ। ਭਜਨ ਤਾਂ ਇਹੋ ਜਿਹਾ ਸੁੱਖ ਹੈ, ਅਵਿਨਾਸ਼ੀ ਸੁੱਖ ਹੈ, ਹੋਰ ਨਾਸੀ ਸੁੱਖ ਹਨ। ਹੋਰ ਦੁਨਿਆਵੀ ਸੁੱਖਾਂ ਦੇ ਪਿੱਛੇ ਬੜੇ ਦੁੱਖ ਛਿਪੇ ਪਏ ਹਨ। ਕਾਮੇ ਦੀਂਦੇ ਨਹੀਂ, ਵਿਚਾਰ ਰੂਪੀ ਅੱਖਾਂ ਜਿਨ੍ਹਾਂ ਦੀਆਂ ਖੁੱਲੀਆਂ ਉਹਨਾਂ ਨੂੰ ਦੀਂਦੇ ਹਨ, ਪਰ ਭਜਨ ਇੱਕ ਇਹੋ ਜਿਹਾ ਸੁੱਖ ਹੈ ਜਿਹਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ, ਬਲਕਿ ਆਨੰਦ ਦਾ ਸਾਗਰ, ਆਨੰਦ ਦਾ ਸਮੁੰਦਰ ਵਾਹਿਗੁਰੂ ਹੈ ਉਸਦੇ ਵਿੱਚ ਲੀਨ ਕਰਨੀ ਹੈ। ਆਓ ਪਰ ਇਸ ਆਨੰਦ ਨੂੰ ਜਦੋਂ ਅਨੁਭਵ ਕਰਦਾ, ਇਹਦਾ ਮਨ ਟਿਕਦਾ ਹੈ, ਉਸ ਮੌਕੇ ਇਸ ਨੂੰ ਮਹਿਸੂਸ ਹੁੰਦਾ ਹੈ उस मौके समझदा है कि भजन कितना सुख चीज है। उस अवस्था नूं यूं दस्सिया ना,
हर नाम अमोला जी जिन्हां ने जाग्या, ਸਭ ਦਰਸ਼ ਤੇਰਾ ਭਾਰਤ।
ਜਦੋਂ ਮਨ ਇਕਾਗਰ ਹੁੰਦਾ ਉਸ ਇਕਾਗਰਤਾ ਦੇ ਵਿੱਚ ਉਹ ਸੁੱਖ ਉਹ ਆਨੰਦ ਭਜਨ ਦਾ ਆਨੰਦ ਜਿਸ ਨੂੰ ਕਹਿੰਦੇ ਹਨ ਵਿਸ਼ੇ ਆਨੰਦ ਸੰਸਾਰ ਹੈ ਭਜਨ ਆਨੰਦ ਹਰੀਦਾਸ ਬ੍ਰਹਮਾਨੰਦ ਜੀਵਨ ਮੁਕਤ ਪਈ ਵਾਸ਼ਨਾ ਨਾਸ ਦੁਨੀਆਂ ਤੇ ਤਿੰਨ ਸੁੱਖ ਮੰਨੇ ਹਨ ਵਿਸ਼ੇ ਆਨੰਦ ਭਜਨ ਆਨੰਦ ਬ੍ਰਹਮਾਨੰਦ ਇੱਕ ਦਰਿਆ ਇੱਕ ਆਨੰਦ ਦੀ ਬੂੰਦ ਹੈ ਇੱਕ ਆਨੰਦ ਦਾ ਦਰਿਆ ਹੈ ਇੱਕ ਆਨੰਦ ਦਾ ਸਮੁੰਦਰ ਹੈ ਵਿਸ਼ੇ ਆਨੰਦ ਅੱਖਾਂ ਕੰਨ ਨਾਸ਼ਕਾਂ ਰਸਨਾ ਤੱਕ ਇੰਦਰੀ ਇਹਨਾਂ ਦੁਆਰਾ ਜਿਹੜਾ ਸੁੱਖ ਮਨ ਅਨੁਭਵ ਕਰਦਾ ਹੈ ਉਸਨੂੰ ਵਿਸ਼ੇ ਆਨੰਦ ਕਹਿੰਦੇ ਨੇ ਇਹ ਇੱਕ ਬੂੰਦ ਹੈ ਫਿਰ ਭਜਨ ਦਾ ਆਨੰਦ ਬਾਣੀ ਦੇ ਵਿੱਚ ਮਨ ਦੀ ਇਕਾਗਰਤਾ ਹਰੀ ਕੀਰਤਨ ਵਿੱਚ ਮਨ ਦੀ ਇਕਾਗਰਤਾ ਸਿਮਰਨ ਵਿੱਚ ਮਨ ਦੀ ਇਕਾਗਰਤਾ ਹੋਣੀ ਉਸਨੂੰ ਭਜਨ ਆਨੰਦ ਕਿਹਾ ਜਾਂਦਾ ਉਹ ਆਨੰਦ ਦਾ ਦਰਿਆ ਹੈ ਬੂੰਦ ਨਾਲੋਂ ਦਰਿਆ ਕਿਤਨੀ ਵੱਡੀ ਚੀਜ਼ ਫਿਰ ਭਜਨ ਕਰਦੇ 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 ਬ੍ਰਹਮ ਗਿਆਨ ਦੀ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਉਹਦੇ ਆਸਰੇ ਤੱਤ ਗਿਆਨ ਵਾਸ਼ਨਾ ਹੈ ਮਨੋ ਨਾਲ ਵਾਸ਼ਨਾ ਮੁੱਕ ਜਾਂਦੀਆਂ ਹਨ ਅਤੇ ਵਾਸ਼ਨਾ ਮੁੱਕੀਆਂ ਮਨ ਦਾ ਵੀ ਅਭਾਵ ਹੋ ਜਾਂਦਾ ਬਾਕੀ ਆਨੰਦ ਦਾ ਸਾਗਰ ਵਹਿਗੁਰੂ ਰਹਿੰਦਾ ਉਸਨੂੰ ਆਨੰਦ ਦਾ ਸਮੁੰਦਰ ਕਿਹਾ ਜਾਂਦਾ ਹੈ ਤਾਂ ਤੇ ਉਸ ਭਜਨ ਦੇ ਆਨੰਦ ਦੀ ਬਾਬਤ ਹੀ ਦੱਸਦੇ ਹਨ ਸੋ ਜਾਣੇ ਜਿਨ ਚਾਖਿਆ ਹਰਨਾਮ ਅਮੋਲਾ ਇਹ ਮਨ ਦੀ ਇਕਾਗਰਤਾ ਦੁਆਰਾ ਹਨ ਜਿਤਨੇ ਸੁੱਖ ਹਨ ਮਨ ਦੀ ਇਕਾਗਰਤਾ ਤੋਂ ਬਿਨਾਂ ਕਿਤੇ ਵੀ ਸੁੱਖ ਨਹੀਂ ਹੈ ਸੋ ਆਓ ਇਉਂ ਇਸਨੂੰ ਆਨੰਦ ਦਾ ਦਰਿਆ ਦੱਸ ਇੱਕ ਦਫ਼ਾ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਣਾਂ ਵਿੱਚ ਸਿੱਖਾਂ ਨੇ ਅਰਜ਼ ਕੀਤੀ ਗਰੀਬ ਨਿਵਾਸ ਸੁਣਿਆ ਹੈ ਨਾਮ ਦੇ ਵਿੱਚ ਭਜਨ ਦੇ ਵਿੱਚ ਕੁਮਾਰੀ ਹੈ ਮਸਤੀ ਹੈ ਸਰੂਰ ਹੈ ਆਨੰਦ ਹੈ ਨਾ ਉਤਰਨ ਵਾਲਾ ਨਸ਼ਾ ਹੈ ਕੀ ਇਹ ਸੱਚਮੁੱਚ ਹੈ ਜਾਂ ਕਥਨ ਮਾਤਰ ਹੀ ਹੈ ਇਹ ਵਚਨ ਸੁਣ ਕੇ ਗੁਰੂ ਦਸ਼ਮੇਸ਼ ਜੀ ਨੇ ਫਰਮਾਇਆ ਸਤਿਗੁਰ ਨਾਨਕ ਜੈਸੀ ਸ਼ਖਸੀਅਤ ਕਦੇ ਝੂਠ ਬੋਲਿਆ ਕਰਦੀ ਹੈ ਉਹਨਾਂ ਨੇ ਜੋ ਕੁਛ ਕਥਨ ਕੀਤਾ ਹੈ ਠੀਕ ਹੀ ਹੈ ਉਹਨਾਂ ਦਾ ਫਰਮਾਨ ਐਸਾ ਹੈ
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ
ਆ
मद पुत्र जाए प्रभात नाम कुमारी नानका जड़ी रहे। दुनिया के लोग कई नशे वरतते, उन्होंने पूछा जाए क्यों, कहें गम गलत करने वास्ते, चिंता दुख भुलाने वास्ते क्यों कहें। पर सात सिंह उस दे नाल गम ज्यादा बढ़ जाते हैं, कई बीमारियां बढ़ दी हैं, खर्च वगैरह होकर बहुत दुख छिड़ते हैं, नतीजे चंगे नहीं बुरे निकलते हैं। सो क्यों गुरु जी दस दिन पोस्ट भंग अफीम मद उतर जाए प्रभात। पोस्ट अफीम मद की है शराब, भंग सुखा, ये चीज़ा जितनी भी हैं, कोई गर्म तो खुश्क है, कोई ठंडी तो खुश्क है। अगर खुश्क ना हो इन्हों का नशा ही नहीं हो सकता। नाड़ियों खुश्की कर दी जाके फिर कुछ नशा जहा प्रतीत हों, तो हौली हौली खुश्की बढ़ के कई बड़े पैड़े रोग पैदा कर दिए हैं। तो गुरु जी कहते हैं एक योजा भी नशा, एक योजा भी अमल है, जीते पैसे नहीं खर्च करने पैदे, कोई रोग नहीं लगा, बहुत सारे उसके फायदे हैं। तो ना उतरन वाला नशा है, वह कहड़ा है, नाम कुमारी नानक चढ़ी रहे दिन रात। गुरु कलगीधर महाराज जी के चरणों में सिखां की प्रार्थना भी वह नशा है कि ना है। गुरु जी ने फरमाया नाम दे विच, भजन दे विच, बाणी विच सरूर है, नशा है, बल्कि ना उतरन वाला नशा है। सिखां अर्ज की गरीब वाद सानू तां कदे प्राप्त नहीं होया। गुरु जी ने फरमाया तुसीं भजन नहीं करते हो, बाणी नहीं पढ़ते होवोंगे। उन्हें अर्ज की सच्चे पातशाह बिला नागा पढ़ते हैं, नितनेम नाल पढ़ते हैं, कदे नेम च फर्क नहीं पाते, पर सानू वह जिसका जिक्र किया कदे भी प्राप्त नहीं होया। गुरु जी ने फिर कहा तुसीं पढ़ते नहीं होवोंगे बाणी, नाम सिमरन नहीं करते होवोगे। उन्होंने फिर अर्ज की सच्चे पातशाह बिला नागा करते हाँ, नेम नाल करते हाँ, पर सानू नहीं कदे वह नशा प्राप्त होया। खैर उन्होंने प्रैक्टिकली समझाउण वास्ते हुक्म किया एक सिंह वड्डा गड़वा सुख निदान दार गड़ के लै आओ, कुछ सरवलों के बाटे लै आओ, ये चीज़ा हाजिर कर दी गई जिन्हें सवाल किया कि सानू कदे भजन चो बाणी चो आनंद नहीं प्राप्त होया, वह नशा नहीं प्राप्त होया। उन्होंने प्रैक्टिकली समझाने वास्ते जितने वो प्रेमी सन उन्होंने दो हिस्सों में बिठा लिया गया, अधे एक पासे अधे एक पासे, उन्होंने अगे एक एक बाटा रख दिता गया। उन्होंने बाटिया में थोड़ा थोड़ा दो दो कुटा सुखने दान रगड़े दियाँ पा दतियां। एक ना हुक्म होया तुसी छक लो, दूजे नूं हुक्म होया तुसी कुरलियां करो, गले के अगे एक बूंद ना जान दो। दोनों तिराने हुक्म की तामील की, जो जो हुक्म होया उस पर अमल किया। इन्हों हुक्म सी छकने का छक लिया, जिन्होंने हुक्म से कुरलियां का कुरलियां कर दती गई। पांच सत दस मिनट गुजर गए, उन्होंने पूछा गया दसो जिन्हें छकया सी उन्होंने पूछा थोनू अमल होया, कोई नशा होया। हाँ गरीब ना थोड़ा थोड़ा कुछ महसूस होंदा। दूसरिया ने पूछा तुम दसो, उन्हें अर्ज की सच्चे पातशाह सानू तो कुरलियां का हुक्म सी, छकन का हुक्म नहीं सी, असी कुरलियां कीतियां, कुरलियां वाले ने भी कदे नशा होया। ये तो अगे जाके गले ते नाड़ां च खुशकी करेगा फिर नशा होंगे। सानू तो कुरलियां का हुक्म सी, गले ते अगे एक बूंद जाण का हुक्म नहीं सी, असीं ऐसा ही किया। नशा तो उन्होंने होना चाहिए जिन्होंने छकिया। दरअसल गुरु जी कहिंदे थोड़े सवाल का जवाब है, जेड़े भजन करते हैं उन्होंने नाम का नशा प्राप्त होंगे, जेड़े कुरलियां करते हैं उन्होंने नशा प्राप्त नहीं होंगे। नाम दे विच नशा जरूर है, जिमें सुखे च नशा है, जिन्होंने छकिया उन्होंने प्रतीत होया, जिन्होंने कुरलियां कीतियां उन्होंने प्रतीत नहीं होया, क्योंकि अगे गले ते पहुंचे। इसी तरह ही कुरलियां करनियां की हैं और भजन करना की है, इन्हें मन एकागर करके मन टिका के जो भजन करना है, बल्कि मन भजन का स्वरूप बना देना। मन एक ही जी द्रवीभूत चीज़ है, जिस चीज़ का प्यार नाल बड़ी देर तक चिंतन करती रहनी उहदा रूप ही बन जाया करती, चित्त वृत्ति कही जी चीज़ है। सो इस तरह ਤੇ ਭਜਨ ਕਰਦੇ ਕਰਦੇ ਪ੍ਰੇਮ ਨਾਲ ਜਦੋਂ ਉਹਦਾ ਰੂਪ ਬਣ ਜਾਏਗੀ ਚਿੱਤ ਬਿਰਤੀ ਤਾਂ ਫਿਰ ਉਹਦੇ ਵਿੱਚੋਂ ਨਸ਼ਾ ਵਸੀ ਪ੍ਰਾਪਤ ਹੋਣਾ। ਪਰਮੇਸ਼ਰ ਤਾਂ ਆਨੰਦ ਦਾ ਸਾਗਰ ਹੈ, ਸਮੁੰਦਰ ਹੈ। ਜਦੋਂ ਮਨ ਟਿਕਦਾ ਹੈ ਤਾਂ ਤੇ ਆਪ ਪਹਿਲੇ ਪਹਿਲੇ ਹੱਥ ਨਾਲ ਕਰਨਾ ਪੈਂਦਾ, ਕਿਉਂ ਕਰਦੇ ਕਰਦੇ ਪ੍ਰੇਮ ਨਾਲ ਜਿਹੜੇ ਆਪਣੇ ਅਵਸਥਾ ਨੂੰ ਵਧਾਉਂਦੇ ਚਲੇ ਜਾਂਦੇ ਹਨ ਉਹਨਾਂ ਨੂੰ ਆਖਰੀ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗਣਕਾਂ ਨੂੰ ਇਸੀ ਤਰ੍ਹਾਂ ਨਾਮ ਦਾ ਅਮਲ ਪ੍ਰਾਪਤ ਹੋ, ਜਿਸ ਨੂੰ ਐਸਾ ਨਾਮ ਦਾ ਅਮਲ ਪ੍ਰਾਪਤ ਹੋ ਜਾਏ ਤਾਂ ਦੂਸਰੇ ਨਸ਼ੇ ਕੁਦਰਤੀ ਭੁੱਲ ਜਾਂਦੇ ਹਨ, ਦੂਸਰੇ ਸੁੱਖ ਕੁਦਰਤੀ ਭੁੱਲ ਜਾਂਦੇ ਹਨ। ਜਬ ਇਹ ਰਸ ਉਹ ਰਸ ਨਹੀਂ ਆਵਾ, ਇਹ ਰਸ ਪੀਆ ਉਹ ਰਸ ਨਹੀਂ ਪਾਵਾ। ਜਿਤਨੀ ਦੇਰ ਦੁਨੀਆਂ ਦੇ ਰਸਾਂ ਕਸਾਂ ਵਿੱਚ ਇਹਦੀ ਬਿਰਤੀ ਖੱਚਤ ਹੈ, ਭਜਨ ਰਸ ਨਹੀਂ ਪ੍ਰਾਪਤ ਹਨ। ਜਿਸ ਨੂੰ ਭਜਨ ਰਸ ਆ ਗਿਆ ਉਹ ਰਸ ਚੰਗੇ ਨਹੀਂ ਲੱਗਦੇ ਹਨ ਫਿਰ, ਐਸਾ ਹੀ ਕਿਉਂਕਿ ਜਿਸ ਨੂੰ ਆਨੰਦ ਦਾ ਸਮੁੰਦਰ ਜਾਂ ਦਰਿਆ ਮਿਲ ਗਿਆ ਉਹ ਬੂੰਦ ਨੂੰ ਕਦ ਪਸੰਦ ਕਰਦਾ ਹੈ। ਹਰ ਰਸ ਕਾ ਤੂੰ ਚਾਖੇ ਸਾਦ, ਚਾਖਤ ਹੋਏ ਰਹੇ ਵਿਸਮਾਦ, ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਂ। ਇਸ ਤਰੀਕੇ ਸਿਰ ਹਰੀ ਰਸ ਜਿਹੜਾ ਹੈ ਇਹਦੀ ਕੀਮਤ ਕਹਿਣ ਵਿੱਚ ਨਹੀਂ ਆਉਂਦੀ। ਜਿਸ ਨੂੰ ਪਾ ਕੇ ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨੇ, ਅੰਮ੍ਰਿਤ ਨਾਮ ਮਹਾਂਰਸ ਕੀ ਨੇ। ਜਿਸ ਨੂੰ ਭਜਨ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਉਹ ਬਾਦਸ਼ਾਹ ਦਾ ਬਾਦਸ਼ਾਹ ਹੋਰ ਦੁਨਿਆਵੀ ਬਾਦਸ਼ਾਹ ਉਹਦੇ ਸਾਰੇ ਵਸੀਕਾਰ ਹੋ ਜਾਂਦੇ ਹਨ। ਦੂਸਰੇ ਨਸ਼ੇ ਇਸ ਨੂੰ ਖੁਆਰ ਕਰਦੇ ਹਨ ਤਾਂ ਤੇ ਉਹਨਾਂ ਦਾ ਇਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਵਾਸਤੇ ਜਦੋਂ ਇਹ ਰਸ ਆ ਜਾਏ ਫਿਰ ਛੱਡ ਨਹੀਂ ਹੁੰਦਾ, ਸਹਿ ਸਮਾਨ ਨਾ ਪੀਤਰੇ ਛੋਡਿਆ ਨਾ ਜਾਏ। ਆਇਓ ਨਿੱਤ ਪ੍ਰਤੀ ਕਰਦਿਆਂ ਕਰਦਿਆਂ ਭਾਵੇਂ ਤੋਤੇ ਦੇ ਬਹਾਨੇ ਤੋਤੇ ਦੁਆਰਾ ਸਿਮਰਨ ਕੀਤਾ ਗਣਕਾਂ ਨੇ, ਪਰ ਉਹਦਾ ਮਨ ਇਕਾਗਰ ਹੋਣ ਲੱਗ ਪਿਆ। ਸ਼ੌਕ ਨਾਲ ਪ੍ਰੇਮ ਨਾਲ ਵੈਰਾਗ ਦੇ ਵਿੱਚ ਆ ਕੇ ਨਿੱਤ ਪ੍ਰਤੀ ਭਜਨ ਕਰਦਾ। ਸੋ ਇਸੀ ਤਰ੍ਹਾਂ ਜੇ ਕਿਤੇ ਕਤਾਈ ਉਸ ਤੋਂ ਨਿਤਨੇਮ ਨਾ ਹੋ ਸਕੇ, ਸਰੀਰ ਦੀ ਢਿੱਲ ਮੱਠ ਕਰਕੇ ਉਹਦਾ ਚਿੱਤ ਨਹੀਂ ਲੱਗਦਾ, ਜਿਵੇਂ ਅਮਲੀ ਨੂੰ ਅਮਲ ਨਾ ਮਿਲਣ ਕਰਕੇ ਉਹਦਾ ਚਿੱਤ ਉਦਾਸ ਹੋ ਜਾਂਦਾ ਹੈ, ਇਸੀ ਤਰ੍ਹਾਂ ਉਹਦੀ ਇਹ ਦਿਸ਼ਾ ਹੋ ਜਾਂਦੀ ਹੈ। ਬਾਬੇ ਫਰੀਦ ਤੇ ਕਿਸੇ ਦਿਨ ਨਿਤਨੇਮ ਨਾ ਹੋ ਸਕਿਆ, ਸਰੀਰ ਦੀ ਹਾਲਤ ਕੁਛ ਇਹੋ ਜਿਹੀ ਹੋਣ ਕਰਕੇ, ਕਿਉਂ ਸਰੀਰ ਇੱਕ ਇਹੋ ਜਿਹੀ ਚੀਜ਼ ਹੈ ਸਾਧਨ ਪੰਜਾਂ ਤੱਤਾਂ ਦੀ ਇਹਦੀ ਬਣਾਵਟ ਹੈ। ਸਰੀਰ ਹੈ ਕਿ ਕਾਮ ਕ੍ਰੋਧ ਮਮਕਾਰ ਪਸ਼ੂਆਂ ਦੇ ਰਹਿਣ ਦਾ ਜੰਗਲ ਹੈ ਔਰ ਕੁਛ ਨਹੀਂ, ਪਰ ਇਹਦੇ ਵਿੱਚ ਇੱਕ ਆਨੰਦ ਦਾ ਸਾਗਰ ਵਾਹਿਗੁਰੂ ਵੀ ਵਸਦਾ ਹੈ। ਅਗਰ ਉਹਦੇ ਨਾਲ ਬਿਰਤੀ ਲਗਾ ਦਿੱਤੀ ਜਾਵੇ ਫਿਰ ਇਹ ਸਰੀਰ ਸਫਲਾ ਹੈ, ਵਰਨਾ ਇਹ ਅਫਲਾ ਹੈ। ਸਵਈਓ ਬਾਬੇ ਫਰੀਦ ਤੇ ਕਿਤੇ ਕਿਸੇ ਕਾਰਨ ਤੇ ਇੱਕ ਦਿਨ ਨਿਤਨੇਮ ਨਾ ਹੋ ਸਕਿਆ, ਉਹਦਾ ਚਿਹਰਾ ਉਦਾਸ ਹੈ, ਚਿੱਤ ਉਦਾਸ ਹੈ, ਕਿਉਂਕਿ ਮਨ ਦੀ ਅਵਸਥਾ ਚਿਹਰੇ ਤੋਂ ਪਛਾਣੀ ਜਾਂਦੀ ਹੈ। ਖੁਸ਼ੀ ਗਮੀ ਦਾ ਮੀਟਰ ਮਾਨੋ ਚਿਹਰਾ ਹੁੰਦਾ, ਸਿਆਣਦੇ ਪਛਾਣਦੇ ਹਨ ਕੋਈ ਸਮਝ ਵਾਲੇ ਪੁਰਸ਼। ਸੋ ਫਰੀਦ ਜੀ ਤੋਂ ਪੁੱਛਿਆ, ਬਾਬਾ ਜੀ ਕੀ ਕਾਰਨ ਅੱਜ ਚਿਹਰੇ ਪਰ ਉਦਾਸੀ ਹੈ, ਚਿਹਰੇ ਪਰ ਖੁਸ਼ੀ ਨਹੀਂ ਪ੍ਰਤੀਤ ਹੁੰਦੀ? ਉਸ ਮੌਕੇ ਫਰੀਦ ਜੀ ਨੇ ਠੰਡਾ ਸਾਹ ਭਰ ਕੇ ਕਿਹਾ, ਫਰੀਦਾ ਅੱਜ ਨਾ ਸੁੱਤੀ ਕੰਸਿਓ ਅੰਗ ਮੁੜੇ ਮੁੜ ਜਾਏ, ਜਾਏ ਪਿੱਛੋਂ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਰ, ਅੱਜ ਵਾਹਿਗੁਰੂ ਦਾ ਵਸਲ ਪ੍ਰਾਪਤ ਨਹੀਂ ਹੋਇਆ, ਚਿੱਤ ਬਿਰਤੀ ਵਾਹਿਗੁਰੂ ਨਾਲ ਨਹੀਂ ਲੱਗੀ, ਕਿਉਂਕਿ ਸਰੀਰ ਦੀ ਹਾਲਤ ਇਹੋ ਜਿਹੀ ਕਰਕੇ ਨੇਮ ਨਹੀਂ ਹੋ ਸਕਿਆ, ਮਨ ਉਦਾਸ ਹੈ। ਇਉਂ ਫਰਮਾਉਂਦੇ ਆ, ਮੇਰਾ ਅੰਗ ਮੁੜੇ ਮੁੜ ਜਾਏ, ਮੇਰਾ ਕਿਤੇ ਕਿਤਾਈ ਭਜਨ ਰਸੀਏ ਪੁਸ਼ਤੋਂ ਕਿਸੇ ਦਿਨ ਨਿਤਨੇਮ ਆਦਿ ਨਾ ਹੋ ਸਕੇ ਉਹਦੀ ਇਹੋ ਜਿਹੀ ਅਵਸਥਾ ਹੋ ਜਾਂਦੀ ਹੈ। ਉਹਨੂੰ ਨਾਮ ਦਾ ਹੀ ਆਧਾਰ ਹੋ ਜਾਂਦਾ ਹੈ, ਨਾਮ ਤੋਂ ਬਿਨਾਂ ਹੋਰ ਕਿਸੇ ਵਸਤੂ ਦਾ ਉਹਨੂੰ ਆਧਾਰ ਨਹੀਂ। ਦੁਨੀਆ ਵੀ ਪ੍ਰਾਣਾਂ ਦੀ ਰੱਖਿਆ ਵਾਸਤੇ ਭਾਵੇਂ ਉਹ ਕੁਛ ਭੋਜਨ ਦਿੰਦਾ ਹੈ, ਤਨ ਢਕਣ ਨੂੰ ਕੱਪੜਾ ਦਿੰਦਾ ਹੈ, ਰਹਿਣ ਵਾਸਤੇ ਸਰੀਰ ਦੀਆਂ ਜ਼ਰੂਰੀਅਤ ਦਿੰਦਾ ਹੈ, ਲੇਕਿਨ ਸਿਰਫ ਸਰੀਰ ਦੀ ਰੱਖਿਆ ਵਾਸਤੇ, ਹੋਰ ਨਹੀਂ ਕੁਛ। ਸਰੀਰ ਦੀ ਰੱਖਿਆ ਕਰਕੇ ਇਸ ਤੋਂ ਭਜਨ ਕਰਵਾਉਂਦਾ, ਲੇਕਿਨ ਉਸਨੂੰ ਆਧਾਰ ਭਜਨ ਦਾ ਹੀ ਹੋ ਜਾਂਦਾ। ਇਉਂ ਸਾਧ ਸੰਗਤ ਗਨਕਾ ਦੀ ਇਹੋ ਜਿਹੀ ਅਵਸਥਾ ਹੋ ਗਈ। ਜਦੋਂ ਇਹੋ ਜਿਹੀ ਅਵਸਥਾ ਹੁੰਦੀ ਹੈ, ਮਨ ਇੰਦਰੀ ਖਿੱਚ ਖਾਣੋਂ ਹਟ ਜਾਂਦਾ, ਬੁਰਾਈਆਂ ਵੱਲ ਨਹੀਂ ਜਾਂਦੇ, ਨਾ ਮਨ ਦਾ ਪੁਰਨਾ ਬੁਰਾਈ ਵੱਲ ਜਾਵੇ, ਨਾ ਇਹ ਪੰਜੇ ਗਿਆਨ ਇੰਦਰੇ ਜੋ ਜਿਹਨਾਂ ਦੇ ਆਸਰੇ ਮਨ ਦੌੜਦਾ ਹੈ, ਇਹ ਦੁਆਰਾ ਵੀ ਸੰਕੋਚੇ ਜਾਂਦੇ ਨੇ, ਇਹ ਸੰਕੋਚ ਹੋ ਜਾਂਦਾ ਹੈ, ਬਲਕਿ ਇਹ ਵੀ ਭਜਨ ਵਿੱਚ ਲੱਗ ਜਾਂਦੇ ਹੈ। ਸੁਪਾਓ ਇਹੀ ਜਿਹੀ ਸਵਸਥ ਅਵਸਥਾ ਪ੍ਰਾਪਤ ਹੋ ਗਈ, ਸਮਾਂ ਗੁਜ਼ਰਦਾ ਚਲਾ ਗਿਆ, ਸੋਹਣੀ ਜ਼ਿੰਦਗੀ ਭਜਨ ਆਨੰਦਮਈ ਹੋ ਗਈ। ਸੋ ਇਸੀ ਤਰ੍ਹਾਂ ਸਾਧਸੰਗ ਸਮਾਂ ਕਿਸੇ ਵਾਸਤੇ ਵੀ ਨਹੀਂ ਖਲੋਂਦਾ, ਤੁਰਿਆ ਹੀ ਜਾਂਦਾ ਹੈ, ਛਿਨ 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 ਕਰਕੇ। ਇਉਂ ਇੱਕ ਦਿਨ ਉਹ ਆ ਜਾਂਦਾ ਹੈ ਜਦੋਂ ਇਹ ਦੁਨੀਆਂ ਤੋਂ ਸਭ ਨੇ ਕੂਚ ਕਰ ਜਾਣਾ ਹੈ। ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਮੰਨੀਆਂ, ਸਾਲ ਦੀਆਂ 2-2 ਮਹੀਨੇ ਦੀ 1 ਰੁੱਤ ਮੰਨੀ ਜਾਂਦੀ ਹੈ। ਜੇਠ ਹਾੜ ਦਾ ਮਹੀਨਾ ਇਸਨੂੰ ਸਖ਼ਤ ਗਰਮੀ ਦੀ ਰੁੱਤ ਮੰਨਦੇ ਹਨ, ਸਾਉਣ ਭਾਦੋ ਦਾ ਮਹੀਨਾ ਇਸਨੂੰ ਬਰਸਾਤ ਦੀ ਰੁੱਤ ਮੰਨਦੇ ਹਨ, ਬਾਰਿਸ਼ਾਂ ਜ਼ਿਆਦਾ ਪੈਂਦੀਆਂ। ਸੋ ਉਹ ਰੁੱਤ ਆ ਗਈ ਅੱਜ ਦਿਨੇ ਗਣਕਾ ਨੇ, ਤੋਤੇ ਨੂੰ ਬਦਾਮ ਚੂਰੀ ਖਵਾਉਣ ਵਾਸਤੇ, ਪਾਣੀ ਪੂਣੀ ਪਿਲਾਉਣ ਵਾਸਤੇ ਪਿੰਜਰੇ ਦੀ ਬਾਰੀ ਖੋਲ੍ਹੀ, ਉਸਨੂੰ ਉਹਦੀ ਖੁਰਾਕ ਦਿੱਤੀ। ਕੁਦਰਤੀ ਅੱਜ ਬਾਰੀ ਲਾਉਣੀ ਭੁੱਲ ਗਈ, ਪਿੰਜਰੇ ਦੀ ਖੁੱਲ੍ਹੀ ਰਹਿ ਗਈ, ਭਾਵੇਂ ਉੱਚੇ ਥਾਂ ਟੰਗਿਆ ਸੀ। ਰਾਤ ਦਾ ਵਕਤ ਹੋ ਗਿਆ, ਭਾਦੋਂ ਦੇ ਦਿਨ ਸੀ, ਵੱਟ ਪੈਂਦੇ ਸਨ, ਹਵਾ ਚੱਲਦੀ ਹੋਵੇ ਚੰਗੀ ਲੱਗਦੀ ਹੈ, ਜੇ ਵੱਟ ਪਏ ਸਾਰੇ ਦੁਖੀ ਹੁੰਦੇ ਹਨ ਕਿਉਂਕਿ ਗਰਮੀ ਮਹਿਸੂਸ ਹੁੰਦੀ ਹੈ ਤੁਚਿਆਂ ਨੂੰ। ਫਿਰਦਾ ਫਿਰਦਾ ਇੱਕ ਬੜਾ ਜ਼ਹਿਰੀਲਾ ਸੱਪ ਉਸ ਪਿੰਜਰੇ ਵਿੱਚ ਪ੍ਰਵੇਸ਼ ਕਰ ਜਾਂਦਾ, ਉੱਚਾ ਥਾਂ ਤੋਤੇ ਨੂੰ ਖਾ ਜਾਂਦਾ। ਸੱਪਾਂ ਦਾ ਸੁਭਾਅ ਹੈ, ਜਿਸ ਵਸਤੂ ਨੂੰ ਖਾਂਦੇ ਨੇ ਸਾਵਤੀ ਨਿਕਲਦੇ ਨੇ, ਹੌਲੀ ਹੌਲੀ ਹੱਲ ਹੁੰਦੀ ਹੈ। ਇਉਂ ਉਸਨੂੰ ਖਾ ਲਿਆ, ਆਪ ਆਰਾਮ ਨਾਲ ਉੱਪਰ ਬੈਠੇ, ਥੋੜ੍ਹੀ ਹਵਾ ਲੱਗਦੀ ਹੈ, ਪਿਠਾਂ ਨਾਲੋਂ ਬਹੁਤ ਸੁਖੀ। ਇਸੀ ਤਰ੍ਹਾਂ ਵੇਲੇ ਸਿਰ ਸੌਂ ਗਈ ਗਨ। ਜਿਹੜੇ ਜਾਗਣ ਵਾਲੇ ਪੁਰਸ਼ਾਂ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਹੀ, ਉਹਨਾਂ ਨੂੰ ਅਵਾਸ਼ੀ ਉਸ ਵੇਲੇ ਜਾਗ ਆ ਜਾਂਦੀ ਹੈ। ਉੱਠ ਕੇ ਸੌਜ ਦਾਤਨ ਕੁਰਲਾ ਕਰਕੇ ਇਸ਼ਨਾਨ ਸੋਧਿਆ, ਆਲਸ ਦੂਰ ਹੋ ਗਈ। ਬੈਠ ਕੇ ਉਹਨਾਂ ਸਮੇਂ ਵਿੱਚ ਅੱਜ ਕੱਲ੍ਹ ਮਾਮੂ ਬਿਜਲੀ ਯਾਦ ਨਹੀਂ ਸੀ, ਹਨੇਰਾ ਸੀ, ਆਸਣ ਵਿਛਿਆ ਹੁੰਦਾ, ਸਾਹਮਣੇ ਪਿੰਜਰਾ ਟੰਗਿਆ ਹੁੰਦਾ, ਉੱਥੇ ਆ ਬੈਠਣਾ ਇਸ਼ਨਾਨ ਕਰ। ਬੈਠ ਕੇ ਚੌਂਕੜਾ ਮਾਰ ਕੇ ਰੋਜ਼ ਆਉਣ ਸਾਰੀ ਤੋਤੇ ਨੂੰ ਕਹਿਣਾ ਬੋਲੋ ਰਾਮ ਰਾਮ, ਪਹਿਲੀ ਆਵਾਜ਼ ਨਾਲ ਤੋਤਾ ਬੋਲ ਪੈਂਦਾ ਸੀ। ਅੱਜ ਜਦੋਂ ਕਿਹਾ ਬੋਲ ਰਾਮ ਰਾਮ, ਅੱਜ ਨਹੀਂ ਬੋਲਿਆ। ਜਿਸ ਵਿੱਚ ਖਿਆਲ ਆਇਆ ਸ਼ਾਇਦ ਸੁੱਤਾ ਪਿਆ ਹੁਣ, ਅੰਧੇਰਾ ਸੀ ਕਿਉਂਕਿ, ਉਸਨੇ ਫਿਰ ਕਿਹਾ ਬੋਲ ਰਾਮ ਰਾਮ, ਤੋਤੇ ਤਾਂ ਪਿੰਜਰਾ ਹਿਲਾ ਦਿੱਤਾ ਜਾਵੇ ਜਾਗ ਪਏਗਾ। ਗਾਂ ਨੂੰ ਹੱਥ ਕਰਕੇ, ਬਾਰੀ ਸੀ ਖੁੱਲ੍ਹੀ, ਉਹਦੇ ਵਿੱਚ ਬੈਠਾ ਹੋਇਆ ਸੀ ਸੱਪ। ਉਹਨੇ ਗਾਂ ਨੂੰ ਹੱਥ ਕਰਕੇ ਜਦੋਂ ਪਿੰਜਰਾ ਹਿਲਾਉਣ ਦੀ ਕੋਸ਼ਿਸ਼ ਕੀਤੀ, ਹੱਥ ਬਾਰੀ ਖੁੱਲ੍ਹੀ ਥਾਈ ਜਾ ਕੇ ਸੱਪ ਦੇ ਸਿਰ ਵਿੱਚ ਲੱਗਦਾ, ਅਤੇ ਨਾਲ ਦੀ ਨਾਲ ਆਵਾਜ਼ ਦਿੱਤੀ ਬੋਲ ਰਾਮ ਰਾਮ। ਸੱਪ ਬੜਾ ਜ਼ਹਿਰੀਲਾ ਸੀ, ਸੱਪਾਂ ਦੀਆਂ ਕਿਸਮਾਂ ਹੁੰਦੀਆਂ, ਕਈ ਤਾਂ ਇਹੋ ਜਿਹੇ ਲੜ ਜਾਣ ਪਤਾ ਹੀ ਕੋਈ ਨਹੀਂ ਲੱਗਦਾ, ਕਈ ਬੜੇ ਜ਼ਹਿਰੀਲੇ ਹੁੰਦੇ ਹਨ। ਬੜਾ ਜ਼ਹਿਰੀਲਾ ਸੱਪ ਸੀ, ਸਿਰ ਦੇ ਵਿੱਚ ਹੱਥ ਲੱਗਿਆ, ਉੱਧਰੋਂ ਮੂੰਹ ਦੇ ਵਿੱਚੋਂ ਰਾਮ ਰਾਮ ਦੀ ਆਵਾਜ਼ ਨਿਕਲ ਰਹੀ ਸੀ, ਨਾਲ ਦੀ ਨਾਲ ਉਹਦੇ ਪ੍ਰਾਣ ਖਤਮ ਹੋ ਜਾਂਦੇ, ਇਹਨੇ ਮੌਤ ਹੋ ਗਈ। ਸਤਸੰਗ ਚੁੰਕੇ ਵਕਤੇ ਅਥੀਰ ਪਰਮੇਸ਼ੁਰ ਦਾ ਨਾਮ ਲੈਂਦੇ ਹਾਂ, ਉਹਦੇ ਸਰੀਰ ਦਾ ਅੰਤ ਹੋਇਆ, ਉਸੀ ਵਕਤ ਭਗਵਾਨ ਲੈ ਕੇ ਆ ਜਾਂਦੇ ਹਨ ਦੇਵਤਾ ਲੋਕ, ਦੁਬਾਨਾਂ ਵਿੱਚ ਬਿਠਾ ਕੇ ਸੱਚਖੰਡ ਬੈਕੁੰਠ ਧਾਮ, ਜਿੱਥੇ ਭਗਤ ਪਹੁੰਚਦੇ ਹਨ ਭਜਨ ਕਰਨ ਵਾਲਿਆਂ ਯੋਗੀ ਜਨਾਂ ਤੋਂ ਵੀ ਉੱਚੀ ਗਤੀ ਪ੍ਰਾਪਤ ਹੋਈ। 6 ਕਿਸਮ ਦੀ ਗਤੀ ਹੈ ਲੋਕਾਂ ਦੀ, ਪਹਿਲੇ ਪਾਪੀਆਂ ਦੀ ਗਤੀ, ਦੂਜੀ ਪੁੰਨੀਆਂ ਦੀ, ਤੀਜੀ ਪ੍ਰਾਣਾਯਾਮੀਆਂ ਦੀ, ਕਈ ਯੋਗਾ ਵੈਸ਼ੀਆਂ ਦੀ, ਚੌਥੀ ਭਗਤਾਂ ਦੀ, ਪੰਜਵੀਂ ਬ੍ਰਹਮ ਗਿਆਨੀਆਂ ਦੀ, 6ਵੀਂ ਕਾਰਕਾਂ ਦੀ, 6 ਕਿਸਮ ਦੇ ਲੋਕ ਉਤਨੀ ਹੀ ਗਤੀ, ਅਲੱਦ ਅਲੱਦ ਗਤੀ ਹੈ। ਸੋ ਜਿਹੜੇ ਯੋਗੀ ਹਨ ਉਹਨਾਂ ਦੀ ਪਹੁੰਚ ਬ੍ਰਹਮ ਲੋਕ ਤੱਕ ਹੈ, ਬ੍ਰਹਮਾ ਦੇ ਲੋਕ ਤੱਕ, ਲੇਕਿਨ ਭਗਤਾਂ ਦੀ ਗਤੀ ਸੱਚਖੰਡ ਬੈਕੁੰਠਧਾਮ ਹੈ। ਸੋ ਇਹ ਕਿਉਂਕਿ ਭਜਨ ਕਰਦੀ ਕਰਦੀ ਨੇ ਸਰੀਰ ਛੱਡਿਆ ਸੀ, ਇਸ ਵਾਸਤੇ ਇਸਨੂੰ ਅਸਥੂਲ ਸਰੀਰ ਇੱਥੇ ਰਹਿ ਗਿਆ, ਸੂਖਮ ਸਰੀਰ ਦੇ ਸਹਿਤ ਇਸਦੇ ਜੀਵਾਤਮਾ ਨੂੰ ਬੈਕੁੰਠਾਂ ਨੂੰ ਪਵਾਨਾਂ ਵਿੱਚ ਬਿਠਾ ਕੇ ਲੈ ਜਾਂਦੇ ਹੈ।
ਚੱਲੀ ਹੈ
ਨਰਕਾਂ ਵਿੱਚ ਨਖਾ ਦਸਗੋਤਾ, ਜਿਸਨੇ ਪਹਿਲੇ ਕਰਤੱਵ ਹੋਰ ਨਰਕਾਂ ਵਿੱਚ ਜਾਣਾ ਸੀ, ਪਰ ਜਿਸ ਵਕਤ ਵਾਹਿਗੁਰੂ ਦੀ ਸ਼ਰਨ ਤੱਕੀਆਂ ਨੇ ਉਸਦਾ ਭਜਨ ਕਰਨਾ ਸ਼ੁਰੂ ਕੀਤਾ, ਆਪਣਾ ਜੀਵਨ ਵਾਹਿਗੁਰੂ 'ਤੇ ਅਰਪਣ ਕੀਤਾ, ਹੌਲੀ ਹੌਲੀ ਇੱਥੇ ਭਜਨ ਆਨੰਦ ਵਿੱਚ ਜ਼ਿੰਦਗੀ ਗੁਜ਼ਰੀ। ਜਦੋਂ ਆਯੂ ਪੂਰੀ ਹੋਈ, ਭਗਤਾਂ ਵਾਲੀ ਗਤੀ ਪ੍ਰਾਪਤ ਹੋਈ। 88,000 ਵਰੇ ਭਗਤੀ ਕਰਕੇ ਜਿਸਨੂੰ ਲੋਚਦੇ ਸਨ, ਉਹ ਉਸਨੂੰ ਤੁਰਤ ਹੀ ਪ੍ਰਾਪਤ ਹੋ ਗਈ। ਅੰਤ ਇਹੋ ਜਿਹਾ ਥਾਂ ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ। ਭਗਤ ਤਰਲੋਚਨ ਜੀ ਤੋਂ ਪੁੱਛਿਆ ਗਿਆ, ਭਗਤ ਜੀ, ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਜਿਵੇਂ ਬੂੰਦ ਸਮੁੰਦਰ ਦੀ ਅੰਸ਼ ਹੋਇਆ ਕਰਦੀ ਹੈ। ਜਿਹਾ ਜਿਹਾ ਸੁਭਾਅ ਸਮੁੰਦਰ ਦੇ ਪਾਣੀ ਦਾ, ਵੈਸਾ ਬੂੰਦ ਦਾ, ਉਹਦਾ ਸੁਭਾਅ ਵੀ ਦਰਵੀਭੂਤ ਹੋਣਾ ਇਹਦਾ ਵੀ। ਅਤੇ ਸਬੱਬ ਕੀ ਹੈ? ਜੀਵਾਤਮਾ ਔਰ ਪਰਮਾਤਮਾ। ਜੀਵਾਤਮਾ ਬੂੰਦ ਦੀ ਨਿਆਈ ਹੈ, ਪਰਮਾਤਮਾ ਸਮੁੰਦਰ ਦੀ ਨਿਆਈ ਹੈ। ਸੋ ਪਰਮਾਤਮਾ ਅੱਜ ਤੇ ਅਮਰ ਹੈ, ਜੰਮਣ ਮਰਨ ਵਿੱਚ ਨਹੀਂ ਆਉਂਦਾ, ਆਨੰਦ ਦਾ ਸਾਗਰ ਹੈ। ਜੀਵਾਤਮਾ ਕਿਉਂ ਜਨਮਣ ਦੇ ਚੱਕਰ 'ਚ ਫਿਰਦਾ ਹੈ? ਇਹ ਬਚਨ ਸੁਣ ਕੇ ਉਹਦੇ ਜਵਾਬ ਵਿੱਚ ਭਗਤ ਜੀ ਨੇ ਕਿਹਾ, ਇੱਕ ਕੋਈ ਸ਼ਹਿਜ਼ਾਦਾ ਕਿਸੇ ਰਾਜਾ ਆਪਣੇ ਮਕਾਨ ਵਿੱਚ, ਆਪਣੇ ਮਹੱਲ ਵਿੱਚ ਬੈਠਾ, ਉਹਦੇ ਚਿੱਤ ਵਿੱਚ ਫੁਰਨਾ ਹੋਇਆ, ਫਲਾਂ ਜੰਗਲ ਵਿੱਚ ਜਾ ਕੇ ਕੁਛ ਸ਼ਿਕਾਰ ਆਦਾ ਸ਼ੁਗਲ ਕੀਤਾ ਜਾਵੇ, ਆਪਣੇ ਅਮਲੇ ਫੈਲੇ ਨੂੰ ਲੈ ਕੇ ਉੱਥੇ ਜਾ ਤੰਬੂ ਵੜਦਾ, ਕੁਛ ਦਿਨ ਉੱਥੇ ਉਹ ਆਪਣਾ ਸ਼ਿਕਾਰ ਆਦਾ ਸ਼ੁਗਲ ਕਰਦਾ ਰਿਹਾ, ਫਿਰ ਉਹਦੇ ਚਿੱਤ ਵਿੱਚ ਫੁਰਨਾ ਹੋਇਆ, ਉੱਥੋਂ ਅੱਕ ਗਿਆ। ਕ੍ਰਿਕਟ ਗਰਾਊਂਡ ਵੀ ਚੱਲੀ, ਉੱਥੇ ਕੁਛ ਦਿਨ ਕ੍ਰਿਕਟ ਦਾ ਖੇਲ ਹੋ ਗਿਆ, ਉੱਥੇ ਪਹੁੰਚ ਗਿਆ, ਉੱਥੇ ਕੁਛ ਦਿਨ ਇਹ ਖੇਲ ਵਿੱਚ ਮਸਤ ਰਿਹਾ, ਫਿਰ ਖਿਆਲ ਆਇਆ ਬੈਠ ਕੇ ਸ਼ਤਰੰਜ ਖੇਡੀਏ, ਉੱਥੇ ਖੇਲਦਾ ਰਿਹਾ, ਫਿਰ ਜਦੋਂ ਚਾਰਜ ਫਿਰ ਅੱਗੇ ਅੱਗੇ ਚਲੋ ਹੁਣ ਆਪਣੇ ਬੈਡਰੂਮ 'ਤੇ ਜਾ ਕੇ ਸੌਂ ਜਾਂਦੇ। ਇਹ ਦ੍ਰਿਸ਼ਟਾਂਤ ਮਿਸਾਲ ਹੈ। ਇਸੀ ਤਰ੍ਹਾਂ ਜੀਵ ਆਤਮਾ ਆਤਮ ਸ਼ਹਿਜ਼ਾਦਾ ਹੈ, ਪਰਮਾਤਮਾ ਦਾ ਪੁੱਤਰ ਹੈ, ਵਾਸ਼ਨਾ ਅਨੁਸਾਰ ਇਹ ਜਨਮ ਧਾਰਦਾ। ਅਗਰ ਇਸ ਨੂੰ ਕੋਈ ਵਾਸ਼ਨਾ ਨਾ ਹੋਵੇ, ਕੋਈ ਸ਼ਕਤੀ ਨਹੀਂ ਜਿਹੜੀ ਇਸ ਨੂੰ ਜਨਮ ਮਰਨ ਦੇ ਚੱਕਰ ਵਿੱਚ ਲਿਆ ਸਕੇ, ਪਰ ਵਾਸ਼ਨਾ ਐਵੇਂ ਖਤਮ ਨਹੀਂ ਹੁੰਦੀ ਹੈ। ਅਨੇਕਾਂ ਵਾਸ਼ਨਾਵਾਂ ਦੇ ਅਧੀਨ ਹੋਇਆ ਇੱਥੇ ਵੀ ਦੁੱਖ ਪਾਉਂਦਾ ਹੈ, ਅੱਗੇ ਵੀ ਵਾਰ ਵਾਰ ਨਿਸ਼ਿਧ ਯੋਨੀਆਂ ਵਿੱਚ ਫਿਰਦਾ ਹੈ। ਫਿਰ ਇਹ ਵੀ ਪੁੱਛਿਆ ਗਿਆ, ਕਿਰਪਾ ਕਰਕੇ ਦੱਸੋ ਕਿਸ ਵਾਸ਼ਨਾ ਦੇ ਅਨੁਸਾਰ ਕਿਸ ਯੋਨੀ ਵਿੱਚ ਜਾਂਦਾ ਹੈ। ਉਹਨਾਂ ਇੱਕ ਸ਼ਬਦ ਉਚਾਰਨ ਕਰਕੇ ਦੱਸਿਆ ਵੀ ਪੰਜ ਚਾਰ ਗੱਲਾਂ ਹਨ, ਇਹਨਾਂ ਦੇ ਵਸੀਕਾਰ ਪਾ ਲਵੇ ਫਿਰ ਇਹਦੀ ਸਫਲਤਾ ਹੈ। ਕਿਉਂ ਦੱਸਦੇ ਹਨ, ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋ ਬਲ ਬਲ ਅਵਤਰੈ, ਹਰੀ ਵਾਹੀ ਗੋਬਿੰਦ ਨਾਮ ਮਤ ਵਿਸ਼ਰ। ਜਿਹਦਾ ਖਿਆਲ ਮਰਨ ਵੇਲੇ ਮਾਇਆ ਧਨ ਦੌਲਤ ਵਿੱਚ ਰਹਿ ਜਾਏ, ਉਸਨੂੰ ਸਪ ਦੀ ਜੋਨੀ ਮਿਲਦੀ ਹੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵੇਸਵਾ ਜੋਨ ਬਲ ਉਤਰੈ, ਮਰਨ ਵੇਲੇ ਜਿਹਦਾ ਖਿਆਲ ਇਸਤਰੀ ਦਾ ਆਦਮੀ ਵਿੱਚ ਰਹਿ ਜਾਏ, ਉਸਨੂੰ ਵੇਸਵਾ ਜੋਨੀ ਮਿਲਦੀ ਹੈ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਬਲ ਬਲ ਉਤਰੈ, ਜਿਹਦਾ ਖਿਆਲ ਮਕਾਨਾਂ 'ਚ ਰਹਿ ਜਾਵੇ ਉਹ ਪ੍ਰੇਤ ਬਣਦਾ ਹੈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸ਼ੁਕਰ ਜੋਨ ਬਲ ਬਲ ਉਤਰੈ, ਮਰਨ ਵੇਲੇ ਜਿਹਦਾ ਖਿਆਲ ਪੁੱਤਰਾਂ ਧੀਆਂ 'ਚ ਰਹਿ ਜਾਏ, ਉਹਨੂੰ ਸੂਰੀ ਦੀ ਜੋਨੀ ਮਿਲਦੀ ਹੈ, ਗੰਦਾ ਖਾਣ ਨੂੰ ਮਿਲਦਾ ਹੈ, ਔਰ 12 ਬੱਚੇ ਹੁੰਦੇ ਨੇ ਕਹਿੰਦੇ। ਇਹ ਜੀ ਦਿਸ਼ਾ ਅਖੀਰ ਕਹਿੰਦੇ ਹਨ ਸਾਰੀਆਂ ਗੱਲਾਂ ਤੋਂ ਬਚ ਕੇ, ਜਿਹਨੂੰ ਇਹਨਾਂ 'ਚੋਂ ਕਿਸੇ ਵਸਤੂ ਦੀ ਵੀ ਵਾਸ਼ਨਾ ਨਹੀਂ। ਵਾਸ਼ਨਾ ਹੁੰਦੀ ਹੈ ਮੋਹ ਨਾਲ, ਅਗਿਆਨ ਸਹਿਤ ਜਿਸ ਵਸਤੂ ਦੇ ਵਿੱਚ ਮੋਹ ਹੈ ਉਹੀ ਵਾਸ਼ਨਾ ਹੋਇਆ ਕਰਦੀ ਹੈ। ਜਿਹਦਾ ਅਗਿਆਨ ਨਸ਼ਟ ਹੋ ਗਿਆ ਵਿਵੇਕ ਦੇ ਬਲ ਕਰਕੇ, ਉਹਦੀਆਂ ਵਾਸ਼ਨਾਵਾਂ ਜਿਉਂਦੇ ਦੀਆਂ ਮੁੱਕ ਜਾਂਦੀਆਂ ਹਨ। ਅਖੀਰ ਕਹਿੰਦੇ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਬਦਰ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਂ ਕੇ ਹਿਰਦੇ ਵਸੇ। ਨਰਨ ਵੇਲੇ ਜੀ ਦਾ ਖਿਆਲ ਪਰਮੇਸ਼ੁਰ ਦੇ ਭਜਨ ਵਿੱਚ ਰਹਿ ਜਾਏ, ਉਹ ਸਿੱਧਾ ਸੱਚਖੰਡ ਬੈਕੁੰਠ ਧਾਮ ਨੂੰ ਜਾਂਦਾ ਹੈ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ, ਤਾਂ ਤੇ ਵਾਸ਼ਨਾਵਾਂ ਹੀ ਇਸ ਦੇ ਜਨਮ ਦਾ ਸਬੱਬ ਹਨ, ਹੇਤੂ ਹਨ। ਅਗਰ ਇਹਨਾਂ ਵਾਸ਼ਨਾਵਾਂ 'ਤੇ ਕਾਬੂ ਪਾ ਲਿਆ ਜਾਵੇ, ਯਾਨੀ ਮੋਹ ਮਾਇਆ ਨੂੰ ਤਿਆਗ ਦੇਵੇ, ਮਾਇਆ ਦਾ ਮੋਹ ਤਿਆਗ ਦੇਵੇ, ਔਰ ਪੁੱਤਰਾਂ ਧੀਆਂ ਦਾ ਮੋਹ ਤਿਆਗ ਦੇਵੇ, ਮਕਾਨਾਂ ਦਾ ਮੋਹ ਤਿਆਗ ਦੇਵੇ, ਸ਼ੀਤਾਂ ਇਸਤਰੀ ਆਦਮੀ ਇਹ ਮੋਹ ਤਿਆਗਿਆ ਜਾਵੇ, ਵਾਹਿਗੁਰੂ ਦੇ ਨਾਲ ਪਿਆਰ ਪਾਇਆ ਜਾਵੇ, ਉਸਦੇ ਨਾਮ ਨਾਲ ਬਾਣੀ ਨਾਲ ਪਿਆਰ ਪੈ ਜਾਵੇ, ਨਿੱਤ ਦਾ ਵਿਆਸ ਕਰਦੇ ਕਰਦੇ, ਫਿਰ ਇਹ ਸ਼ਰਤ ਹੈ, ਨਿਯਮ ਹੈ, ਵਕਤੇ ਅਖੀਰ ਪਰਮੇਸ਼ੁਰ ਦਾ ਨਾਮ ਹੀ ਉਸਨੂੰ ਚੇਤਾ ਆਏਗਾ, ਪਰਮੇਸ਼ੁਰ ਦੀ ਨੇਤ ਹੈ, ਅਤੇ ਉਹ ਸਿੱਧਾ ਸੱਚਖੰਡ ਬੈਕੁੰਠ ਧਾਮ ਨੂੰ ਜਾਂਦਾ ਹੈ। ਗਨਕਾ ਭਾਵੇਂ ਸੱਪ ਡਸਿਆ ਮਰੀ, ਸ਼ਾਸਤਰਕਾਰਾਂ ਨੇ ਕਿਹਾ ਸੱਪ ਡਸਿਆ ਮਰੇ, ਪਾਣੀ 'ਚ ਡੁੱਬ ਕੇ ਮਰੇ, ਜ਼ਹਿਰ ਖਾ ਕੇ ਮਰੇ, ਇਹੋ ਜਿਹੇ ਕੀ ਮੌਤਾਂ ਦੱਸੀਆਂ, ਉਹਦੀ ਬੜੀ ਦੁਰਗਤੀ ਹੁੰਦੀ, ਪਰ ਇਹ ਸਭ ਦੱਸਿਆ ਮਰੀ, ਪਰ ਨਾਮ ਦੀ ਮਹਿਮਾ, ਨਾਮ ਦੀ ਮਹੱਤਤਾ ਸਿੱਧੀ ਬੈਕੁੰਠ ਧਾਮ ਨੂੰ ਗਈ ਹੈ। ਪਰਮੇਸ਼ੁਰ ਦੇ ਨਾਮ ਦੀ ਇੰਨੀ ਮਹੱਤਤਾ ਬਰਕਤ ਹੈ। ਤਾਂ ਤੇ ਆਓ ਗੁਰੂ ਜੀ ਇੱਥੇ ਦੱਸਦੇ ਹਨ, ਮਨਾ ਤੂੰ ਵੀ ਵਾਹਿਗੁਰੂ ਦੀ ਸ਼ਰਨ ਡਿੱਗ, ਵਾਹਿਗੁਰੂ ਦੀ ਸ਼ਰਨ ਡਿੱਗਿਆਂ ਬੜੇ ਬੜੇ ਪਾਪੀ ਤਰ ਜਾਂਦੇ ਹਨ, ਸੋ ਸਦਾ ਵਾਸਤੇ ਦੁੱਖਾਂ ਤੋਂ ਬਰੀ ਹੋ ਜਾਂਦੇ, ਜਿਵੇਂ ਗਨਕਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਕੁਦਰੀ, ਤਾਂ ਕੋ ਜਸ ਗੁਰ ਧਾਰੋ, ਤੂੰ ਵੀ ਉਸ ਵਾਹਿਗੁਰੂ ਦੀ ਸ਼ਰਨ ਡਿੱਗ ਕੇ ਉਸਦਾ ਯਸ ਕਰ, ਉਸਦਾ ਭਜਨ ਕਰ, ਤਾਂ ਕਿ ਤੂੰ ਵੀ ਸਾਰੇ ਦੁੱਖਾਂ ਤੋਂ ਬਰੀ ਹੋ ਕੇ ਇਹੋ ਜਿਹੀ ਨਿਸ਼ਿਧ ਜੋਨੀਆਂ ਤੋਂ ਛੁਟਕਾਰਾ ਪਾ ਕੇ ਇਹੋ ਜਿਹੇ ਥਾਂ ਪਹੁੰਚੇ ਸੱਚਖੰਡ ਬੈਕੁੰਠ ਧਾਮ ਦੇ ਵਿੱਚ, ਵਾਹਿਗੁਰੂ ਦੇ ਲੋਕ ਵਿੱਚ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਤਾਂ ਤੇ ਇਉਂ ਵਾਹਿਗੁਰੂ ਦੀ ਸ਼ਰਨ ਡਿੱਗੀਆਂ ਸਾਰੇ ਦੁੱਖਾਂ ਤੋਂ ਛੁਟਕਾਰਾ ਹੁੰਦਾ ਹੈ।
ਸ਼ਰਨ ਵਿਚਾਰੋ ਮਨ ਰੇ ਆ
ਸ਼ਰਨ ਡਿੱਗੀਆਂ ਤਮਾਮ ਦੁੱਖਾਂ ਪਾਪਾਂ ਤੋਂ ਮੁਕਤ ਹੋ ਕੇ ਆਨੰਦ ਦੇ ਸਾਗਰ ਵਿੱਚ ਸਮਾਈ ਹੁੰਦੀ ਹੈ। ਹੁਣ ਗੁਰੂ ਸਤੋਤਰ ਵਿੱਚ ਗੱਜ ਮਿਲ ਕੇ ਬੋਲਣਾ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ Thank you.
Satnam ji wahe guru, Satnam ji wahe guru.